ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ, ਹਰ ਬਿਸਰਤ ਸਦਾ ਖੁਆਰੀ, ਤਾਕੋ ਧੁਖਾ ਕਹਾਂ ਵਿਆਪੈ, ਜਾ ਕੋ ਊਟ ਤੁਹਾਰੀ। ਹਰ ਬਿਸਰਤ ਸਦਾ ਖੁਆਰੀ, ਤਾਕੋ ਧੁਖਾ ਕਹਾਂ ਵਿਆਪੈ, ਜਾ ਕੋ ਊਟ ਤੁਹਾਰੀ। ਰਹਾਉ ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੁਹਾਰੇ। ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕੋ ਕਿਰਪਾ ਧਾਰੇ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੇ। ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕੋ ਕਿਰਪਾ ਧਾਰੇ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਮਨੁੱਖਤਾ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢਣ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਰਬਾਰ ਸਾਹਿਬ ਦੇ ਵਿੱਚ ਜਦੋਂ ਅੱਜ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ, ਜੋ ਪਾਵਨ ਬਚਨ ਬਖਸ਼ਿਸ਼ ਕੀਤਾ ਹੁਕਮਨਾਮੇ ਦੇ ਰੂਪ ਵਿੱਚ, ਉਹ ਟੋਡੀ ਰਾਗ ਅੰਦਰ 711 ਪਵਿੱਤਰ ਅੰਗ ਦੇ ਉੱਤੇ ਸੁਸ਼ੋਭਿਤ ਹੈ। ਸਨਮਾਨਯੋਗ ਸਿੰਘ ਸਾਹਿਬ ਜੀ ਹੋਰਾਂ ਨੇ ਪੜ੍ਹ ਕੇ ਸਾਨੂੰ ਸੁਣਾਇਆ। ਉਸ ਪਾਵਨ ਬਚਨ ਦੀ ਵਿਚਾਰ ਸਾਂਝੀ ਕਰ ਸਕੀਏ। ਕਰੋ ਕਿਰਪਾ, ਬਿਰਤੀਆਂ ਦੀ ਇਕਾਗਰਤਾ ਬਣਾ ਕੇ ਸੰਗਤ ਰੂਪ ਵਿੱਚ ਅਸੀਸ ਬਖਸ਼ੋ। ਪਿਆਰ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਕੋਈ ਵੀ ਚੀਜ਼ ਆਪਣੇ ਅਸਲੇ ਤੋਂ ਵਿਛੜ ਜਾਏ ਉਹਦੇ ਜੀਵਨ ਵਿੱਚ ਖੁਆਰੀ ਸ਼ੁਰੂ ਹੋ ਜਾਂਦੀ ਹੈ। ਸੱਚ ਤੋਂ ਵਿਛੜੇ ਲੋਕ ਵੀ ਖੁਆਰ ਹੋਣ ਲੱਗ ਪੈਂਦੇ ਨੇ। ਜਦੋਂ ਕਦੇ ਮਨੁੱਖ ਆਪਣੀ ਮੰਜ਼ਿਲ ਨੂੰ ਨਾ ਛੂ ਸਕੇ, ਨਾ ਪ੍ਰਾਪਤ ਕਰ ਸਕੇ, ਸਫ਼ਰ ਤਾਂ ਬੜਾ ਕੀਤਾ ਹੈ ਪਰ ਮੰਜ਼ਿਲ ਨਾ ਮਿਲੀ, ਉਹਦਾ ਨਾਂ ਖੁਆਰ ਹੋਣਾ ਹੁੰਦਾ ਹੈ। ਮਨੁੱਖ ਦੁਨੀਆ ਵਿੱਚ ਆਇਆ ਇਸ ਵਾਸਤੇ ਹੈ ਭਈ ਮੈਂ ਪ੍ਰਭੂ ਪਰਮੇਸ਼ਰ ਵਾਹਿਗੁਰੂ ਦਾ ਮਿਲਾਪ ਕਰ ਸਕਾਂ। ਅੰਮ੍ਰਿਤ ਬਾਣੀ ਦਾ ਬਚਨ ਹੈ, ਭਈ ਪ੍ਰਾਪਤ ਮਨੁੱਖ ਤੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਆਇਆ ਤੇ ਰੱਬ ਦੇ ਮਿਲਾਪ ਲਈ ਹੈ। ਸਾਹਿਬ ਜੀ ਆਖਦੇ ਨੇ, ਕਹਿਣ ਲੱਗੇ ਜੇ ਤੂੰ ਰੱਬ ਨੂੰ ਨਾ ਮਿਲ ਸਕਿਆ, ਰੱਬ ਨਾਲ ਤੇਰੀ ਨੇੜਤਾ ਨਾ ਬਣ ਸਕੀ ਤਾਂ ਸੱਚ ਕਰਕੇ ਜਾਣੀ ਜ਼ਿੰਦਗੀ ਭਾਵੇਂ ਤੂੰ ਗੁਜ਼ਾਰੀ ਹੈ ਪਰ ਤੂੰ ਗੁਜ਼ਾਰੀ ਖੁਆਰ ਹੋ ਗਈ ਹੈ, ਕਿਸੇ ਮੰਜ਼ਿਲ ਤੇ ਨਹੀਂ ਪਹੁੰਚ ਪਾਇਆ। ਜਦੋਂ ਰੱਬ ਦਾ ਵਿਛੋੜਾ ਪੈਂਦਾ ਮਨੁੱਖ ਦੀ ਜ਼ਿੰਦਗੀ ਦੀ ਖੁਆਰੀ ਸ਼ੁਰੂ ਹੋ ਜਾਂਦੀ ਹੈ। ਅੰਮ੍ਰਿਤ ਬਾਣੀ ਦੇ ਬਚਨ ਬੜੇ ਪਿਆਰੇ ਨੇ। ਸਾਹਿਬ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਜਿੰਨੀ ਨਾਮ ਵਿਸਾਰਿਆ ਸੇ ਹੋਟ ਦੇਖੇ ਖੇ, ਪੁੱਤਰ ਮਿੱਤਰ ਬਿਲਾਸ ਬਣਤਾ, ਟੂਟ ਤੇ ਇਹਨੇ ਮੇਰੇ ਮਨ ਨਾਮ ਨਿਤ ਨਿਤ ਲੇ, ਜਲਤ ਨਾਹੀਂ ਅਗਨ ਸਾਗਰ ਸੂਖ ਮਨ ਤਨ ਦੇ। ਕਹਿਣ ਲੱਗੇ ਇੱਕ ਗੱਲ ਚੇਤਾ ਰੱਖੀ, ਆਪਣੇ ਜੀਵਨ ਦੇ ਅੰਦਰ ਜੇ ਤੂੰ ਮਾਲਕ ਦੇ ਚਰਨਾਂ ਵਿੱਚੋਂ ਵਿਛੜ ਗਿਆ ਤੇਰੇ ਜੀਵਨ ਦੇ ਅੰਦਰ ਸੁੱਖ ਨਹੀਂ ਆ ਸਕਦਾ, ਜ਼ਿੰਦਗੀ ਗੁਜ਼ਾਰੇਗਾ ਪਰ ਖੁਆਰ ਹੋ ਕੇ। ਮਾਲਕ ਦੇ ਡਰ ਨਾਲ ਜੁੜ ਕੇ ਹੀ ਤੂੰ ਜ਼ਿੰਦਗੀ ਦੀ ਖੁਆਰੀ ਤੋਂ ਬਚ ਸਕਦਾ। ਅੰਮ੍ਰਿਤ ਬਾਣੀ ਦਾ ਬਚਨ ਫਿਰ ਖਿਆਲ ਵਿੱਚ ਰੱਖਿਓ ਜੇ। ਹਜ਼ੂਰ ਜੀ ਆਖਦੇ ਨੇ, ਕਹਿਣ ਲੱਗੇ ਨਾਨਕ ਮੂਰਖ ਏਕ ਤੋਂ ਅਬਰ ਭਲਾ ਸੰਸਾਰ, ਜਿੱਤ ਤਨ ਨਾਮ ਨਾ ਉਪਜੈ ਛੇ ਤਨ ਹੋਏ ਖੁਆਰ। ਕਹਿਣ ਲੱਗੇ ਜਿਹੜੇ ਗਿਰਜਿਆਂ ਵਿੱਚ ਕਦੇ ਰੱਬੀ ਸ਼ੁਕਰਾਨਾ ਹੀ ਪੈਦਾ ਨਹੀਂ ਹੋਇਆ, ਸੱਚ ਕਰਕੇ ਜਾਣੇ ਹੋ, ਉਹ ਜ਼ਿੰਦਗੀ ਤਾਂ ਗੁਜ਼ਾਰਦੇ ਨੇ ਪਰ ਖੁਆਰ ਔਖੀ ਗੁਜ਼ਾਰਦੇ ਨੇ, ਉਹਨਾਂ ਨੂੰ ਪ੍ਰਾਪਤੀ ਕੁਝ ਵੀ ਨਹੀਂ ਹੁੰਦੀ। ਵਿਛੋੜੇ ਦਾ ਜ਼ਿਕਰ ਗੁਰੂ ਕੀ ਬਾਣੀ ਵਿੱਚ ਹੋਰ ਵੀ ਕਈ ਥਾਵਾਂ 'ਤੇ ਆਇਆ। ਸਾਹਿਬ ਜੀ ਆਖਦੇ ਨੇ, ਧੰਦੜੇ ਕੁਲਾ, ਕੁਲਾ ਦਾ ਅਰਥ ਹੁੰਦਾ ਜਿਨ੍ਹਾਂ ਦਾ ਤੈਨੂੰ ਲਾਭ ਕੋਈ ਨਹੀਂ ਹੋਣਾ। ਧੰਦੜੇ ਕੁਲਾ ਚਿਤਨਾ ਆਵੇ ਹਿਕੜੋ, ਦਿਨ ਰਾਤ ਉਹ ਜਿਹੜੇ ਭੈੜੇ ਕਰਮ ਨੇ ਜਿਹੜੇ ਤੇਰੇ ਜ਼ਿੰਦਗੀ ਨੂੰ ਬਰਬਾਦ ਕਰਨ ਵਾਲੇ ਨੇ ਉਹਤੇ ਬੰਦਿਆਂ ਤੂੰ ਕਰਦਾ ਰਹਿੰਦਾ। ਧੰਦੜੇ ਕੁਲਾ ਚਿਤਨਾ ਆਵੇ ਹਿਕੜੋ, ਤੈਨੂੰ ਇੱਕ ਰੱਬ ਦਾ ਚੇਤਾ ਨਹੀਂ ਆਉਂਦਾ। ਨਾਨਕ ਤਨ ਫੁਟਨ ਜਿਨ੍ਹਾਂ ਸਾਈਂ ਵਿਸਰੈ, ਜਿਨ੍ਹਾਂ ਨੂੰ ਰੱਬ ਭੁੱਲ ਜਾਂਦਾ ਉਹ ਆਪਣੇ ਜੀਵਨ ਵਿੱਚ ਭਟਕਣਾਂ ਵਿੱਚ ਪੈ ਕੇ ਸਾਰੀ ਜ਼ਿੰਦਗੀ ਬਰਬਾਦ ਕਰਕੇ ਟੁੱਟ ਜਾਂਦੇ ਨੇ। ਅੰਮ੍ਰਿਤ ਬਾਣੀ ਦਾ ਬਚਨ ਹੈ, ਕਹਿੰਦੇ ਹੰਕਾਰੀ ਬੰਦਾ ਕਿਸੇ ਨਾ ਵਧੈ, ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ। ਜਿਹੜਾ ਹੰਕਾਰੀ ਬੰਦਾ ਹੋ ਕੇ ਜੀਵਨ ਗੁਜ਼ਾਰਦਾ, ਕਿਸੇ ਦਾ ਚੇਤਾ ਹੀ ਨਹੀਂ ਰੱਖਦਾ, ਸੱਚ ਕਰਕੇ ਜਾਣੇ ਹੋ, ਉਹਨੂੰ ਨਿਰੰਕਾਰ ਦੇ ਡਰ ਤੋਂ ਖੁਆਰੀ ਮਿਲਦੀ ਹੈ, ਉਹਨੂੰ ਕਦੇ ਕੁਝ ਪ੍ਰਾਪਤੀ ਨਹੀਂ ਹੋ ਸਕਦੀ। ਵਿਛੋੜੇ ਦੇ ਕਾਰਨ ਜਿਹੜੀ ਵੀ ਚੀਜ਼ ਆਪਣੇ ਅਸਲੇ ਤੋਂ ਵਿਛੜ ਜਾਏ ਉਹ ਭਟਕਦਿਆਂ ਵੇਖੀ ਦੀ ਹੈ। ਗੁਰੂ ਕੀ ਬਾਣੀ ਦੇ ਵਿੱਚੋਂ ਕੁਝ ਬੋਲ ਹੋਰ ਸਾਂਝੇ ਕਰਾਂ। ਸਾਹਿਬ ਜੀ ਆਖਦੇ ਨੇ, ਕਹਿੰਦੇ ਇੱਕ ਦਿਨ ਅਚਾਨਕ ਕਿਸੇ ਧਾਰਮਿਕ ਸਥਾਨ ਵਿੱਚੋਂ ਸੰਖ ਦੀ ਆਵਾਜ਼ ਆਈ। ਕਬੀਰ ਸਾਹਿਬ ਕਹਿੰਦੇ, ਭਰਿਆ ਮੈਂ ਤੈਨੂੰ ਇੱਕ ਸਲਾਹ ਦੇਣੀ ਚਾਹੁੰਦਾ। ਕਬੀਰ ਰਾਇਨਾਇਰ, ਰਾਇਨਾਇਰ ਦਾ ਅਰਥ ਹੁੰਦਾ ਸਮੁੰਦਰ। ਕਬੀਰ ਰਾਇਨਾਇਰ ਵਿਛੋੜਿਆ ਰਹੋ ਰੇ ਸੰਖ ਮਜੂਰ, ਉਹ ਭਲਿਆ ਮੈਂ ਤੈਨੂੰ ਇੱਕ ਸਲਾਹ ਦਿੰਦਾ, ਕਦੇ ਸਮੁੰਦਰ ਵਿੱਚੋਂ, ਕਿਉਂਕਿ ਲੋਕੀ ਮੱਛੀਆਂ ਦਾ ਸ਼ਿਕਾਰ ਕਰਨ ਜਾਂਦੇ ਨੇ, ਲੋਕੀ ਅਨੇਕਾਂ ਚੀਜ਼ਾਂ ਪਕੜਨ ਜਾਂਦੇ ਨੇ ਪਰ ਕਦੇ ਕੋਈ ਸੰਖ ਪਕੜਨ ਨਹੀਂ ਗਿਆ। ਵੇਖੀ ਕਿਤੇ ਪਾਣੀ ਦੀਆਂ ਛੱਲਾਂ ਦੇ ਨਾਲ ਤੂੰ ਸਮੁੰਦਰੋਂ ਬਾਹਰ ਨਾ ਨਿਕਲ ਜਾਵੀਂ, ਆਪਣਾ ਰਿਸ਼ਤਾ ਨਾ ਤੋੜ ਲਵੀਂ। ਜਿਹੜੇ ਸਮੁੰਦਰੋਂ ਵਿਛੜੇ ਸੰਖ ਨੇ ਮੈਂ ਉਹਨਾਂ ਨੂੰ ਧਾਰਮਿਕ ਸਥਾਨਾਂ 'ਤੇ ਧਾਹਾਂ ਮਾਰਦਿਆਂ ਵੇਖਿਆ, ਮੈਂ ਤੈਨੂੰ ਦੱਸਣਾ ਚਾਹੁੰਦਾ ਤੂੰ ਅਜੇ ਮਿਲਿਆ ਹੋਇਆ ਅਤੇ ਤੇਰਾ ਵਿਛੋੜਾ ਨਹੀਂ ਹੈ, ਪਰ ਤੂੰ ਆਪਣੇ ਮਿਲਾਪ ਵਿੱਚ ਵਿਛੋੜਾ ਪਾ ਨਾ ਬੈਠੀ। ਕਬੀਰ ਰੈਨਾਇਰ ਵਿਛੋੜਿਆ ਰਹੋ ਰੇ ਸੰਖ ਮਜੂਰ, ਦੇਵਲ ਦੇਵਲ ਧਾੜੀ ਦੇਵੇ ਉਗਵਤ ਸੂਰ। ਕਹਿਣ ਲੱਗੇ ਉਦੋਂ ਅੰਮ੍ਰਿਤ ਵੇਲੇ ਉੱਠ ਕੇ ਧਾਰਮਿਕ ਸਥਾਨਾਂ 'ਤੇ ਧਾਹਾਂ ਮਾਰੇਗਾ, ਲੋਕਾਂ ਨੂੰ ਦੱਸੇਗਾ ਭਲਿਓ ਆਪਣੇ ਪਿਆਰੇ ਤੋਂ ਨਾ ਵਿਛੜਿਓ, ਵਿਛੜ ਕੇ ਬੜੀ ਖੁਆਰੀ ਹੁੰਦੀ ਜੇ। ਕਹਿਣ ਲੱਗੇ ਇਹਦੇ ਨਾਲ ਤਾਂ ਹੀ ਬਿਲਕੁਲ ਸ਼ਲੋਕ ਹੈ 125-26 ਨੰਬਰ, ਸ਼ਾਇਦ ਹੋ ਸਕਦਾ ਕਈ ਵਾਰੀ ਕੋਈ ਗੱਲਾਂ ਭੁੱਲ ਵੀ ਜਾਂਦੀਆਂ ਨੇ। ਕਬੀਰ ਸਾਹਿਬ ਦੇ ਦੋ ਸ਼ਲੋਕ ਨੇ, ਕਬੀਰ ਚੱਕ ਹੀ ਚੱਕ ਵੀ ਨਹੀਂ ਹੈ, ਕਬੀਰ ਚੱਕ ਹੀ ਜੋ ਨਿਸ ਵਿਛੜੇ ਆਏ ਮਿਲੇ ਪ੍ਰਭਾਤ, ਜੋ ਜਨ ਵਿਛੜੇ ਰਾਮ ਸਿਓ ਨਾ ਦਿਨ ਮਿਲੇ ਨਾ ਰਾਤ, ਇਹਨਾਂ ਦੇ ਬਾਰੇ ਵਿੱਚ ਜ਼ਿਕਰ ਹੈ। ਚੱਕਵਰ ਤੇ ਚੱਕ ਵੀ ਆਪਸ ਵਿੱਚ ਹੀ ਦੋਵੇਂ ਜਣੇ ਇੱਕ ਦੂਜੇ ਨੂੰ ਬੜਾ ਪਿਆਰ ਕਰਦੇ ਨੇ। ਰਾਤ ਹੁੰਦੀ ਹੈ ਅਗਿਆਨਤਾ ਬਸ, ਦੋਵੇਂ ਜਣੇ ਹਨੇਰੇ ਕਾਰਨ ਇੱਕ ਦੂਜੇ ਨੂੰ ਨੇੜੇ ਬੈਠਿਆਂ ਵੀ ਨਹੀਂ ਵੇਖ ਸਕਦੇ। ਚੱਕ ਵੀ ਬੋਲਦੀ ਹੈ ਤੇ ਚੱਕਵਾ ਉੱਡ ਕੇ ਚਲਾ ਜਾਂਦਾ ਸ਼ਹਿਰ ਕਿਧਰੇ ਦੂਰ ਬੋਲਦੀ ਹੈ, ਉਧਰੋਂ ਫਿਰ ਚੱਕਵਾ ਬੋਲਦਾ, ਚੱਕ ਵੀ ਉੱਡ ਕੇ ਚਲੀ ਜਾਂਦੀ ਹੈ, ਉਹ ਉਧਰੋਂ ਆ ਜਾਂਦਾ ਉਹ ਉਧਰ ਚਲਾ ਜਾਂਦਾ। ਕਹਿਣ ਲੱਗੇ ਸਾਰੀ ਰਾਤ ਭਟਕਣਾ ਵਿੱਚ ਗੁਜ਼ਰ ਜਾਂਦੀ ਅਗਿਆਨਤਾ ਦੇ ਕਾਰਨ, ਪਰ ਕਹਿੰਦੇ ਐ ਚੱਕ ਵੀ ਤੂੰ ਕਿੱਡੀ ਸੁਭਾਗੀ ਹੈ, ਭਲੀਏ ਤੇਰੇ ਜੀਵਨ ਦਾ ਹਨੇਰਾ ਸਿਰਫ ਇੱਕ ਰਾਤ ਰਹਿੰਦਾ, ਤੂੰ ਰੋਜ਼ ਰਾਤੀ ਵਿਛੜਦੀ ਹੈ, ਸਵੇਰੇ ਪਿਆਰੇ ਨੂੰ ਮਿਲ ਲੈਣੀ ਹੈ। ਪਰ ਮੈਂ ਪੁੱਛਣਾ ਚਾਹੁੰਦਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਜੀਵਨ ਵਿੱਚ ਅਗਿਆਨਤਾ ਦਾ ਹਨੇਰਾ ਸਾਰੀ ਜ਼ਿੰਦਗੀ ਨਹੀਂ ਮਿਟਿਆ, ਸਮੁੱਚਾ ਜੀਵਨ ਹੀ ਉਹਨੇ ਗੁਜ਼ਾਰ ਦਿੱਤਾ। ਯਾਦ ਰੱਖਿਓ ਜੇ ਜਿਵੇਂ ਚੱਕਵਾ ਤੇ ਚੱਕ ਵੀ ਇੱਕ ਦੂਜੇ ਨੂੰ ਆਵਾਜ਼ਾਂ ਹੀ ਸੁਣਾਉਂਦੇ ਨੇ, ਪਰ ਕਦੇ ਸਾਰੀ ਰਾਤ ਦੇਖ ਨਹੀਂ ਪਾਉਂਦੇ ਅਗਿਆਨਤਾ ਕਾਰਨ। ਇਸੇ ਤਰ੍ਹਾਂ ਮਨੁੱਖ ਵੀ ਸਾਰੀ ਜ਼ਿੰਦਗੀ ਅਗਿਆਨਤਾ ਦੇ ਕਾਰਨ ਸਿਰਫ ਆਵਾਜ਼ਾਂ ਹੀ ਸੁਣਦਾ, ਕਦੇ ਆਪਣੀਆਂ ਅਰਦਾਸਾਂ ਕਰਕੇ ਚਲਾ ਜਾਂਦਾ, ਕਦੇ ਗੁਰੂ ਕੇ ਬੋਲ ਸੁਣ ਕੇ ਚਲਾ ਜਾਂਦਾ, ਪਰ ਗੁਰੂ ਕੇ ਦਰਸ਼ਨ ਕਰਕੇ ਆਪਣੇ ਜੀਵਨ ਦੇ ਵਿਛੋੜੇ ਨੂੰ ਮਿਲਾਪ ਵਿੱਚ ਨਹੀਂ ਬਦਲਦਾ। ਸਾਹਿਬ ਜੀ ਆਖਦੇ ਨੇ ਕਬੀਰ ਚੱਕ ਗਈ ਜੋ ਨਿਸ ਵਿਛੜੇ ਆਏ ਮਿਲੇ ਪ੍ਰਭਾਤ, ਜੋ ਜਨ ਵਿਛੜੇ ਰਾਮ ਸਿਓ ਨਾ ਦਿਨ ਮਿਲੇ ਨਾ ਰਾਤ। ਮੈਂ ਤਾਂ ਉਹਨਾਂ ਤੋਂ ਹੈਰਾਨ ਹੈ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚੋਂ ਕਦੇ ਮਾਲਕ ਨੂੰ ਚੇਤਾ ਹੀ ਨਹੀਂ ਕੀਤਾ, ਸਾਈ ਨੂੰ ਯਾਦ ਹੀ ਨਹੀਂ ਕੀਤਾ, ਉਹਨੂੰ ਵਿਸਾਰ ਕੇ ਸਾਰਾ ਜ਼ਿੰਦਗੀ ਆਪਣੀ ਖੁਆਰ ਕਰਦੇ ਨੇ। ਅੰਮ੍ਰਿਤ ਬਾਣੀ ਦਾ ਬਚਨ ਫਿਰ ਖਿਆਲ ਵਿੱਚ ਰੱਖਿਓ ਜੇ, ਸਾਹਿਬ ਕਹਿੰਦੇ ਜਿਹੜਾ ਚੇਤਾ ਰੱਖਣਾ ਸੀ, ਖਾਣਾ ਪੀਣਾ ਹੱਸਣਾ ਸੌਣਾ ਇਹ ਸਭ ਕੁਝ ਤੈਨੂੰ ਚੇਤੇ ਹੈ, ਖਾਣਾ ਪੀਣਾ ਹੱਸਣਾ ਸੌਣਾ ਇਹਨਾਂ ਦਾ ਵਕਤ ਅੱਗੇ ਪਿੱਛੇ ਨਹੀਂ ਕਰਦਾ, ਹੋ ਜਾਏ ਵਕਤ ਤੇ ਸੰਭਾਲਦਾ। ਇੱਕ ਰਾਤ ਨਾ ਸੁੱਤਾ ਹੋਵੇ ਦੂਜੇ ਦਿਨ ਇਹਦੀਆਂ ਜ਼ੁਬਾਨ ਵਿੱਚੋਂ ਨਿਕਲੀਆਂ ਗੱਲਾਂ ਨੂੰ ਵੇਖਿਓ ਜੇ, ਕਿੰਨੇ ਇਹਦੀ ਜ਼ੁਬਾਨ ਤੇ ਕਿੰਨੇ ਇਹਦੇ ਸ਼ਬਦਾਂ ਵਿੱਚ ਉਲਾਮੇ ਹੋਣਗੇ। ਇੱਕ ਵਕਤ ਰੋਟੀ ਨਾ ਮਿਲੇ, ਪ੍ਰਸ਼ਾਦਾ ਪਾਣੀ ਨਾ ਮਿਲੇ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕਿੰਨੀ ਤ੍ਰਿਕ ਜੀਵਨ ਨਹੀਂ ਰਹਿਣਾ। ਜੇ ਤੂੰ ਮਾਲਕ ਨੂੰ ਭੁਲਾ ਕੇ ਰੱਖਿਆ, ਤੇਰੇ ਖਾਣੇ ਵਿੱਚ ਰੱਬ ਦਾ ਸ਼ੁਕਰਾਨਾ ਨਹੀਂ, ਤੇਰੇ ਹੱਸਣ ਵਿੱਚ ਰੱਬ ਦਾ ਧੰਨਵਾਦ ਨਹੀਂ, ਜੇ ਤੇਰੇ ਸੌਣ ਵਿੱਚ ਸਾਈਂ ਦੀ ਯਾਦ ਨਹੀਂ, ਜੇ ਤੇਰੇ ਪਹਿਨਣ ਵਿੱਚ ਮਾਲਕ ਦਾ ਪਿਆਰ ਨਹੀਂ, ਤਾਂ ਸੱਚ ਕਰਕੇ ਜਾਣੀ ਜ਼ਿੰਦਗੀ ਖੁਆਰੀ ਕਰਨੀ ਹੈ, ਇਸ ਤੋਂ ਬਾਅਦ ਕੁਝ ਵੀ ਨਹੀਂ ਹੈ। ਮਾਲਕ ਦੇ ਚਰਨਾਂ ਵਿੱਚ ਜੁੜ, ਗੁਰੂ ਤੈਨੂੰ ਦੱਸੇਗਾ ਜੀਵਨ ਕਿਵੇਂ ਖੁਆਰ ਆਪਣੇ ਮਾਲਕ ਦੇ ਚਰਨਾਂ ਵਿੱਚ ਲੇਖੇ ਜਾਣੇ, ਫਿਰ ਤੂੰ ਖੁਆਰ ਨਹੀਂ ਹੋਵੇਗਾ, ਮਾਲਕ ਦੀ ਬੁੱਕਲ ਵਿੱਚ ਚਲਾ ਜਾਏਗਾ, ਸਾਈ ਦੀ ਗੋਦ ਵਿੱਚ ਚਲਾ ਜਾਏਗਾ। ਗੁਰ ਕਿਰਪਾ ਜੇ ਨਰਕੋ ਕਿੰਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜੋ ਪਾਨੀ ਸੰਗ ਪਾਨੀ, ਉਹ ਭਟਕਦੇ ਨਹੀਂ ਆਪਣੇ ਮਾਲਕ ਦੇ ਚਰਨਾਂ ਵਿੱਚ ਅਭੇਦ ਹੋ ਜਾਂਦੇ ਨੇ, ਸਾਈਂ ਦੇ ਦਰ ਤੇ ਅਭੇਦ ਹੋ ਜਾਂਦੇ ਨੇ, ਉਹਨਾਂ ਦੇ ਜੀਵਨ ਦੀ ਭਟਕਣਾ ਮੁੱਕ ਜਾਂਦੀ ਹੈ। ਮੈਂ ਦੋ ਕੁ ਵਚਨ ਹੋਰ ਸਾਂਝੇ ਕਰਨੇ ਨੇ। ਕਬੀਰ ਸਾਹਿਬ ਨੇ ਬੜੀ ਪਿਆਰੀ ਬਾਤ ਸਮਝਾਈ ਹੈ, ਕਹਿਣ ਲੱਗੇ ਭਲਿਆ ਆਪਣੇ ਜੀਵਨ ਅੰਦਰ ਮਾਲਕ ਦੇ ਚਰਨਾਂ ਤੋਂ ਕਦੇ ਵਿਛੋੜਾ ਨਾ ਕਰੀ ਤੇ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਰਮੀ। ਭਾਈ ਵੀਰ ਸਿੰਘ ਦੇ ਬੋਲ ਬੜੀ ਵਾਰੀ ਆਪ ਸੁਣਦੇ ਪੜ੍ਹਦੇ ਹੋਵੋਗੇ, ਦਾਦੀ ਨਾਲੋਂ ਤੋੜ ਨਾ ਸਾਨੂੰ। ਮੈਂ ਸਮਝ ਲੈ ਇੱਕ ਫੁੱਟ ਦੇ ਰਾਹੀਂ ਭਾਈ ਵੀਰ ਸਿੰਘ ਨੇ ਕਿੱਡੀ ਪਿਆਰੀ ਗੱਲ ਆਖੀ ਹੈ। ਕਹਿਣ ਲੱਗੇ ਸੰਨਾ ਤੈਨੂੰ ਲੱਗਦਾ ਹੋਵੇਗਾ ਇਹ ਸੋਹਪਣ ਮੇਰੀ ਹੈ, ਤੈਨੂੰ ਲੱਗਦਾ ਹੋਵੇਗਾ ਇਹ ਰੰਗ ਰੂਪ ਮੇਰਾ, ਤੈਨੂੰ ਲੱਗਦਾ ਹੋਵੇਗਾ ਇਹ ਸੁਗੰਧੀ ਮੇਰੀ ਹੈ, ਤੂੰ ਭੁਲੇਖੇ ਵਿੱਚ ਹੋਵੇਗਾ, ਮੇਰੇ ਕੋਲ ਦਿਸਦੀ ਹੈ ਇਹ ਉਧਾਰੀ ਜੜਾਂ ਦੀ ਹੈ, ਜੇ ਤੂੰ ਟੋਲ ਲੈ ਗਿਆ ਤਾਂ ਸੱਚ ਕਰਕੇ ਜਾਣੀ ਜਦੋਂ ਮੈਂ ਆਪਣੇ ਅਸਲੇ ਤੋਂ ਵਿਛੜ ਗਿਆ। ਜੇ ਤੇ ਮੇਰੀਆਂ ਹੁੰਦੀਆਂ ਸੁਗੰਧੀ ਸੁਹੱਪਣ, ਜੇ ਮੇਰੀਆਂ ਹੁੰਦੀਆਂ ਮੇਰੇ ਨਾਲ ਜਾਂਦੀਆਂ, ਪਰ ਇਹਨਾਂ ਇੱਥੇ ਹੀ ਰਹਿ ਜਾਣਾ, ਜਦੋਂ ਤੂੰ ਤੋੜਿਆ ਮੈਂ ਕਦੀ ਪਲ ਮਗਰੋਂ ਮੁਰਝਾ ਜਾਣਾ, ਤੈਨੂੰ ਉਹ ਸੁਹੱਪਣ ਨਹੀਂ ਮਿਲਣੀ ਜਿਹਦੀ ਖਾਤਰ ਤੂੰ ਮੈਨੂੰ ਤੋੜ ਕੇ ਲੈ ਕੇ ਚੱਲਿਆ। ਸੱਚ ਕਰਕੇ ਜਾਣੀ ਇਹ ਮੇਰੀਆਂ ਜੜ੍ਹਾਂ ਨਾਲ ਮੇਰੇ ਮੂਲ ਨਾਲ ਜੁੜੇ ਹੋਣ ਕਰਕੇ ਹੈ, ਦਾਦੀ ਨਾਲੋਂ ਤੋੜ ਨਾ ਸਾਨੂੰ। ਅੱਛਾ ਹੱਟ ਮਹਿਕਦੀ ਲਾਈ, ਲੱਖ ਗਾਹਕ ਜੇ ਸੁੰਘੇ ਆ ਕੇ ਖਾਲੀ ਇੱਕ ਨਾ ਜਾਈ, ਜੇ ਤੂੰ ਇੱਕ ਤੋੜ ਲੈ ਗਏ ਇੱਕ ਜੋਗਾ ਰਹਿ ਜਾਸਾ, ਉਹ ਵੀ ਪਲਕ ਝਲਕਦਾ ਮੇਲਾ ਰੂਪ ਮਹਿਕ ਨਾ ਸਜਾਈ। ਦੂਜੀ ਭਾਈ ਵੀਰ ਸਿੰਘ ਦੀ ਕਵਿਤਾ ਬੜੀ ਵਾਰੀ ਪਾਣੀ ਪੜ੍ਹਦੇ ਹੋ, ਭਾਈ ਵੀਰ ਸਿੰਘ ਨੇ ਬਚਨ ਲਿਖੇ ਨੇ, ਸਾਬਣ ਲਾਲਾ ਧੋਤਾ ਕੋਲਾ, ਇੱਕ ਭਗ ਦੇ ਕੋਲਿਆਂ ਚੋਂ ਇੱਕ ਕੋਲਾ ਵੱਖਰਾ ਹੋ ਗਿਆ, ਤਿਰਕੇ ਉਹਦਾ ਪਹਿਲਾ ਰੰਗ ਲਾਲ ਸੀ, ਦੁਬਾਰੇ ਵੇਖਿਆ ਤੇ ਕਾਲਾ, ਮਨ ਵਿੱਚ ਵਿਚਾਰ ਬਣੀ ਇਹਨੂੰ ਮੈਂ ਉਸੇ ਰੰਗ ਵਿੱਚ ਲੈ ਆਵਾਂ। ਬੜੇ ਉਪਰਾਲੇ ਕੀਤੇ, ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਬ ਚਾੜ ਰੰਗਣ ਵੀ ਧਰਿਆ, ਪਰ ਰੰਗ ਨਾ ਉਸ ਬਟਾਇਆ। ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨੀ ਲੈਂਦੀ, ਅੰਗ ਅੱਗ ਦੇ ਲਾ ਕੇ ਵੇਖੋ ਚੜ੍ਹਦਾ ਰੂਪ ਸਵਾਇਆ। ਕਹਿੰਦੇ ਕੁਝ ਵੀ ਕਰਨ ਦੀ ਲੋੜ ਨਹੀਂ, ਜਿੱਥੋਂ ਵਿਛੜਿਆ ਉਹਦੇ ਨਾਲ ਮਿਲਾ ਦੇ, ਵੇਖੀ ਇਹਦਾ ਪਹਿਲਾ ਰੰਗ ਆ ਜਾਣਾ। ਇੱਕ ਕਵੀ ਸੁਜਾਨ ਔਰੰਗਜ਼ੇਬ ਨੇ ਬੜੇ ਕਵੀ ਕੱਢੇ ਸਨ ਆਪਣੇ ਦਰਬਾਰ ਵਿੱਚੋਂ। ਉਹਨੇ ਦਰਬਾਰੀ ਰਤਨ ਇੱਕ ਕਿਤਾਬ ਦਾ ਨਾਂ ਹੈ, ਪ੍ਰੋਫੈਸਰ ਪਿਆਰਾ ਸਿੰਘ ਪਰਮਨੀ, ਉਹਦੇ ਵਿੱਚ ਸਾਰੇ ਜਿਹੜੇ ਕਵੀ ਕੱਢੇ ਸਨ ਉਹਨਾਂ ਦਾ ਜ਼ਿਕਰ ਹੈ। ਉਹਨਾਂ ਵਿੱਚੋਂ ਕੱਢਿਆ ਹੋਇਆ ਕਵੀ ਸੁਜਾਨ ਸੀ। ਸੁਜਾਨ ਇੱਕ ਵਾਰੀ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਬੈਠਾ ਹੈ। ਸਾਹਿਬ ਆਖਣ ਲੱਗੇ, ਅਚਾਨਕ ਨਗਾਰਾ ਵੱਜਿਆ, ਸਾਹਿਬ ਆਖਣ ਲੱਗੇ, ਕਵੀ ਜੀ, ਸੁਜਾਨ ਜੀ, ਲੋਕਾਂ ਦੀਆਂ ਮਤਾਂ ਥੋੜੀਆਂ ਜੀਆਂ ਪਰਦੇ ਵਾਲੀਆਂ ਹੁੰਦੀਆਂ ਨੇ ਤੇ ਕਵੀਆਂ ਦੀਆਂ ਅਕਲਾਂ ਬੜੀਆਂ ਅੰਬਰਾਂ ਨੂੰ ਛੂਣ ਵਾਲੀਆਂ ਹੁੰਦੀਆਂ ਨੇ, ਮੈਨੂੰ ਦੱਸ ਸਕਦੇ ਹੋ ਵੀ ਨਗਾਰਾ ਕੀ ਕਹਿੰਦਾ, ਤੁਹਾਡੇ ਵਿਚਾਰ ਵਿੱਚ ਨਗਾਰੇ ਦੇ ਕੀ ਬੋਲ ਨੇ? ਕਵੀ ਸੁਜਾਨ ਨੇ ਇੱਕ ਬਚਨ ਆਖਿਆ ਸੀ, ਕਹਿਣ ਲੱਗੇ, ਸੱਚ ਕਰਕੇ ਜਾਣੀ ਦਾਤਿਆ, ਲੋਕਾਂ ਨੂੰ ਤੇ ਲੱਗਦਾ ਹੋਵੇਗਾ ਨਗਾਰਾ ਵੱਜਦਾ, ਪਰ ਮੈਨੂੰ ਤੇ ਇਉਂ ਪ੍ਰਤੀਤ ਹੁੰਦਾ ਜਿਵੇਂ ਨਗਾਰਾ ਵੀ ਮਨੁੱਖ ਨੂੰ ਇੱਕ ਸੁਨੇਹਾ ਦੇ ਰਿਹਾ ਹੈ। ਕਹਿਣ ਲੱਗੇ, ਕੀ ਸੁਨੇਹਾ ਦੇ ਰਿਹਾ? ਕਹਿਣ ਲੱਗੇ, ਗਗਨ ਦਮਾਮੇ ਨਾ ਬਜਤ। ਸੁਜਾਨ ਕਵੀ ਦੇ ਬੋਲ ਨੇ, ਦੁਆਰੇ ਦਮਾਮੇ ਨਾ ਬਜਤ, ਕਹਿਤ ਪੁਕਾਰ ਪੁਕਾਰ, ਹਰ ਨ ਭਜੇ ਪਸ਼ੂ ਭਏ, ਪਰਤ ਚਰਮ ਪਰਮਾਰ, ਉਹ ਭਲਿਆ ਮੈਂ ਰੱਬੀ ਇਬਾਦਤ ਨਹੀਂ ਕੀਤੀ, ਮੈਂ ਪਸ਼ੂਆਂ ਵਾਂਗੂ ਭਟਕਦਾ ਫਿਰਨਾ, ਮੇਰੀ ਖੱਲ ਉਤਾਰ ਕੇ ਇਹ ਦਮਾਮਾ ਨਗਾਰਾ ਬਣਾ ਦਿੱਤਾ, ਅੱਜ ਨਗਾਰੇ ਉੱਤੇ ਚੋਟਾਂ ਪੈਂਦੀਆਂ ਨੇ। ਮੈਂ ਲੋਕਾਂ ਨੂੰ, ਅਗਿਆਨੀ ਲੋਕਾਂ ਨੂੰ ਆਖਣਾ ਚਾਹੁੰਦਾ, ਉਹ ਭਲਿਓ ਆਪਣੇ ਸਾਈਂ ਤੋਂ ਨਾ ਵਿਛੜਿਓ, ਬੜੀਆਂ ਚੋਟਾਂ ਖਾਣੀਆਂ ਪੈਂਦੀਆਂ ਨੇ, ਵੇਖੀ ਕਿਤੇ ਜੀਵਨ ਵਿੱਚ ਖੁਆਰ ਹੋ ਕੇ ਨਾ ਚਲਾ ਜਾਈ, ਆਪਣੇ ਸਾਈਂ ਦਾ ਪੱਲਾ ਪਕੜੀ, ਆਪਣੇ ਮਾਲਕ ਦੇ ਚਰਨਾਂ ਵਿੱਚ ਜੁੜੀ, ਤੂੰ ਜੀਵਨ ਦਾ ਆਨੰਦ ਲਵੇਂਗਾ। ਥੋੜੇ ਜਿਹੇ ਸ਼ਬਦ ਦੀ ਵਿਚਾਰ ਕਰ ਲਈਏ, ਸਾਹਿਬ ਦੀ ਮਿਹਰ ਹੋਈ ਹੈ, ਸ਼ਬਦ ਵੀ ਸੰਖੇਪ ਰੂਪ ਵਿੱਚ ਹੈ, ਫਿਰ ਵੀ ਥੋੜੀ ਜਿਹੀ ਵਿਚਾਰ ਕਰ ਲਈਏ ਤੇ ਆਪਾਂ ਅੱਜ ਰੱਖੜੀ ਦੀ ਵਿਚਾਰ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਔਰ ਮੈਂ ਇੱਕ ਬੇਨਤੀ ਪਹਿਲੋਂ ਕਰਨੀ ਆ, ਬੜੇ ਧਿਆਨ ਨਾਲ ਸੁਣਿਓ ਜੇ, ਗੁਰਮਤ ਕਦੇ ਕਿਸੇ ਦੇ ਪਿਆਰ ਦੇ ਰਿਸ਼ਤੇ ਨੂੰ ਘਟਾਉਂਦੀ ਨਹੀਂ ਹੈ। ਇਹ ਗੱਲਾਂ ਪਕੜ ਵਿੱਚ ਰੱਖਿਓ ਪਹਿਲਾਂ, ਤਾਂ ਸੁਣਨ ਦਾ ਆਨੰਦ ਆਏਗਾ। ਗੁਰਮਤ ਕਦੇ ਕਿਸੇ ਦੇ ਪਿਆਰ ਦੇ ਉਸ ਨੂੰ ਮੁਕਾਮ ਨੂੰ ਘਟਾਉਂਦੀ ਨਹੀਂ ਹੈ। ਇਹ ਨਾ ਸੋਚਿਓ ਭੈਣ ਭਰਾਵਾਂ ਦੇ ਪਿਆਰ ਨੂੰ ਗੁਰਮਤ ਘਟਾਉਂਦੀ ਹੈ, ਉਹ ਗੁਰਮਤ ਤੇ ਹੋਕਾ ਹੀ ਦਿੰਦੀ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਤੈਨੂੰ ਪ੍ਰੇਮ ਕਰਨਾ ਆ ਜਾਏ, ਪ੍ਰੇਮ ਨਾਲ ਤੇ ਤੂੰ ਰੱਬ ਨੂੰ ਵੀ ਪਾ ਸਕਦੇ, ਪਰਮੇਸ਼ਰ ਨੂੰ ਵੀ ਪਾ ਸਕਦੇ, ਪਰ ਮੈਂ ਤੈਨੂੰ ਉਹ ਵੀ ਦੁਨੀਆ ਦਿਖਾਉਣੀ ਚਾਹੁੰਦੇ ਜਿਹੜੀ ਸੰਸਾਰ ਦੇ ਅੰਦਰ ਜੋ ਕੁਝ ਅੱਜ ਵਰਤਦਾ ਉਹ ਫੋਕੇ ਰਿਸ਼ਤੇ ਨੇ, ਉਹਨਾਂ ਦੇ ਵਿੱਚੋਂ ਵੀ ਜਿਹੜਾ ਅਸਲ ਪ੍ਰੇਮ ਹੈ ਉਹਦੀ ਵੀ ਅੱਜ ਤੁਹਾਡੇ ਨਾਲ ਬਾਤ ਪਾਉਣੀ ਹੈ। ਮੈਂ ਬੇਨਤੀ ਕਰਾਂ, ਪਹਿਲਾਂ ਆਪਾਂ ਸ਼ਬਦ ਦੇ ਕੁਝ ਕੁ ਪੰਕਤੀਆਂ ਵਿਚਾਰੀਏ, ਸਾਹਿਬ ਜੀ ਕਿਰਪਾ ਕਰਦੇ ਨੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਟੋਡੀ ਮਹੱਲਾ ਪੰਜਵਾਂ।
ਟੋਡੀ ਰਾਗ ਅੰਦਰ ਧੰਨ ਗੁਰੂ ਰਾਮਦਾਸ ਜੀ ਦੇ ਪੁੱਤਰ, ਟੋਡੀ ਰਾਗ ਅੰਦਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ, ਟੋਡੀ ਰਾਗ ਅੰਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਦਾਦੇ, ਟੋਡੀ ਰਾਗ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪੜਦਾਦੇ, ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਦਾ ਇਹ ਪਾਵਨ ਬੋਲ ਹੈ ਜੀ।
ਹਰ ਬਿਸਰਤ ਸਦਾ ਖੁਆਰੀ,
ਹਰੀ ਨੂੰ ਵਿਸਾਰ ਕੇ ਹਰ ਬਿਸਰਤ, ਜਦੋਂ ਵੀ ਕਦੇ ਤੇਰੇ ਜੀਵਨ ਵਿੱਚੋਂ ਰੱਬ ਭੁੱਲ ਗਿਆ ਨਾ, ਯਾਦ ਰੱਖੀ ਦੁਨੀਆਂ ਦਾ ਬਹੁਤ ਕੁਝ ਤੈਨੂੰ ਚੇਤੇ ਹੋਵੇਗਾ, ਪਰ ਯਾਦ ਰੱਖੀ ਜਿੱਦਣ ਤੈਨੂੰ ਰੱਬ ਭੁੱਲ ਗਿਆ, ਪਰਮੇਸ਼ਰ ਦਾ ਸ਼ੁਕਰਾਨਾ ਕਰਨਾ ਭੁੱਲ ਗਿਆ, ਦਾਤਾਂ ਦੇਣ ਵਾਲਾ ਭੁੱਲ ਗਿਆ, ਜੀਵਨ ਦੇਣ ਵਾਲਾ ਭੁੱਲ ਗਿਆ, ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਜਿਹੜੇ ਮਾਲਕ ਨੂੰ ਤੂੰ ਭੁਲਾ ਦੇਗਾ। ਯਾਦ ਰੱਖੀ ਸਦਾ, ਸਦਾ ਦਾ ਅਰਥ ਹੁੰਦਾ ਸਦੀਵ ਕਾਲੀ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਭਰਮਾਈ, ਹਮ ਦੀਨ ਤੁਮ ਜੁਗ ਜੁਗ ਦਾਤੇ, ਸ਼ਬਦੇ ਦੇ ਪੁੰਜਾਈ, ਸਤਿਗੁਰ ਤੇਜੇ ਮੂੰਹ ਫੇਰੇ, ਭਰਮ ਦੇ ਨਾ ਟਿਕੰਨ, ਧਰਤ ਅਸਮਾਨ ਨਾ ਝੱਲਈ, ਵਿੱਚ ਵਿਸਤਾ ਪਏ ਪਚੰਨ, ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਹਰ ਬਿਸਰਤ ਸਦਾ ਖੁਆਰੀ, ਰੱਬ ਨੂੰ ਭੁਲਾ ਕੇ ਸਦੀਵ ਖੁਆਰ ਹੋਏਗਾ। ਬਸੰਤ ਸਵਰਗ ਲੋਕੈ ਜਿਤ ਤੇ ਪ੍ਰਿਥਵੀ ਨਭ ਖੰਡਣੈ, ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ। ਤੂੰ ਜੰਗਲ ਵਿੱਚ ਭਟਕਦਾ ਇੱਕ ਰਾਹੀ ਹੋਵੇਗਾ, ਏਡੋ ਵੱਧ ਕੁਝ ਨਹੀਂ ਜੇ ਤੈਨੂੰ ਸਾਈਂ ਦੀ ਯਾਦ ਵਿਸਰ ਗਈ ਜੀ।
ਕੋ ਧੋਖਾ ਕਹਾਂ ਬਿਆਪੈ, ਜਾ ਕੋ ਊਟ ਤੁਹਾਰੀ।
ਮਨੁੱਖ ਦੇ ਜੀਵਨ ਵਿੱਚ ਕਦੇ ਧੋਖਾ ਨਹੀਂ ਹੁੰਦਾ, ਉਹਨੂੰ ਕਦੇ ਧੋਖਾ ਨਹੀਂ ਹੁੰਦਾ। ਸਾਹਿਬ ਜੀ ਬਾਣੀ ਦਾ ਇੱਕ ਬਚਨ ਫਿਰ ਮੈਂ ਆਖਾਂ। ਸਾਹਿਬ ਜੀ ਕਿਰਪਾ ਕਰਦੇ ਨੇ, ਕਹਿਣ ਲੱਗੇ ਮੈਂ ਤੈਨੂੰ ਧੋਖੇ ਵਿੱਚੋਂ ਕੱਢਣਾ ਚਾਹੁੰਦਾ। ਜਿਨੀ ਨਾਮ ਵਿਸਾਰਿਆ ਸੇ ਗੋਟ ਦੇਖੇ ਖੇ, ਪੁੱਤਰ ਮਿੱਤਰ ਬਿਲਾਸ ਬੰਤਾ ਤੂੜ ਤੇ ਇਹਨੇ, ਮੇਰੇ ਮਨ ਨਾਮ ਨਿਤ ਨਿਤ ਲੇ, ਜਲਤ ਰਾਹੀਂ ਅਗਨ ਸਾਗਰ ਸੂਕ ਮੰਤਨ ਦੇ, ਬਿਰਖ ਛਾਇਆ ਜੈਸੇ ਬਿਨਸਟ ਅਤੁਖ ਹੈ, ਬਿਰਖ ਛਾਇਆ ਜੈਸੇ ਬਿਨਸਟ ਪਵਨ ਝੂਲਤ ਮੇ, ਹਰ ਭਗਤ ਦਿੜ ਮਿਲ ਸਾਧ ਨਾਨਕ, ਤੇਰੇ ਕਾਮ ਆਵਤ ਇਹ। ਫਿਰ ਤੂੰ ਧੋਖੇ ਵਿੱਚ ਨਹੀਂ ਹੋਏਗਾ। ਸਾਹਿਬ ਜੀ ਆਖਦੇ ਨੇ, ਕਹਿੰਦੇ ਰੱਬ ਨੂੰ ਭੁਲਾ ਕੇ ਜਿਹੜੇ ਵੀ ਕਰਮਾਂ ਵਿੱਚ ਤੂੰ ਲੱਗਿਆ ਹੋਇਆ, ਉਹਨੇ ਇੱਕ ਦਿਨ ਧੋਖਾ ਦੇ ਜਾਣਾ, ਤੇਰੇ ਰਿਸ਼ਤਿਆਂ ਨੇ ਧੋਖਾ ਦੇ ਦੇਣਾ। ਨਾਨਕ ਦੁਨੀਆਂ ਕੈਸੀ ਹੋਈ, ਸਾਲਕ ਮਿੱਤ ਨਾ ਰਹੇ ਕੋਈ, ਭਾਈ ਬੰਦੀ ਹੇਠ ਚੁਕਾਇਆ, ਦੁਨੀਆਂ ਕਾਰਨ ਦੀਨ ਗਵਾਇਆ। ਇਹਨਾਂ ਸਭ ਨੇ ਧੋਖਾ ਦੇਣਾ, ਸਾਥ ਨਾ ਚੱਲੇ ਬਿਨ ਭਜਨ, ਵਿਕਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨਸਾਰ। ਸਭ ਕੁਝ ਨੇ ਧੋਖਾ ਦੇ ਜਾਣਾ, ਪਰ ਇੱਕ ਗੱਲ ਚੇਤਾ ਰੱਖੀ, ਜੇ ਕਿਤੇ ਤੇਰੇ ਕੋਲ ਰੱਬ ਦਾ ਨਾਮ ਹੋਇਆ, ਜੇ ਕਿਤੇ ਪਰਮੇਸ਼ਰ ਦੀ ਯਾਦ ਹੋਈ, ਜੇ ਕਿਤੇ ਨਿਰੰਕਾਰ ਦੀ ਯਾਦ ਹੋਈ, ਯਾਦ ਰੱਖੀ, ਦੌਲਤ ਜ਼ਾਬੇਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਭਾਈ ਨੰਦ ਲਾਲ ਸਿੰਘ ਜੀ ਦੇ ਬਚਨ ਨੇ, ਕਹਿਣ ਲੱਗੇ ਜਦੋਂ ਤੈਨੂੰ ਪਤਾ ਲੱਗ ਗਿਆ ਮੇਰਾ ਸੱਚਾ ਸਾਥੀ ਅਸਲ ਦੌਲਤ ਜਿਹੜੀ ਹੈ ਉਹ ਪਰਮੇਸ਼ਰ ਦੀ ਯਾਦ ਹੈ, ਫਿਰ ਬੰਦਗੀ ਕਰ ਬੰਦਿਆ, ਬੰਦਗੀ ਕਰ ਬੰਦਿਆ, ਬੰਦਗੀ ਕਰ ਬੰਦਿਆ, ਸਾਈਂ ਦੇ ਨਾਮ ਨਾਲ ਜੁੜੀ। ਜਾਂ ਕੋ ਓਟ ਤੁਹਾਰੀ, ਜਿਹਨੂੰ ਤੇਰੀ ਓਟ ਹੋ ਜਾਏ, ਜਿਹਨੂੰ ਤੇਰਾ ਭਰੋਸਾ ਹੋ ਜਾਏ, ਜਿਹਨੂੰ ਤੇਰੀ ਟੇਕ ਹੋ ਜਾਏ, ਉਹ ਜੀਵਨ ਵਿੱਚ ਭਟਕਦਾ ਨਹੀਂ, ਉਹਨੂੰ ਕਦੇ ਖੁਆਰੀ ਨਹੀਂ ਹੁੰਦੀ, ਉਹ ਮਾਲਕ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ। ਹੁਣ ਮੈਂ ਬੇਨਤੀ ਕਰਨੀ ਚਾਹੁੰਦਾ, ਇੱਕ ਪਲ ਮੈਂ ਤੁਹਾਡਾ ਫਿਰ ਲੈ ਲਵਾਂ, ਹੱਥ ਜੋੜ ਕੇ ਬੇਨਤੀ ਹੈ, ਇਹਨੂੰ ਬਿਲਕੁਲ ਵੀ ਮਾੜੇ ਵਾਲੇ ਪਾਸੇ ਨਾ ਜੇ ਸੋਚਿਓ, ਸੋਚ ਆਪਣੀ ਪੋਜੇ ਤੇ ਬਣਾ ਕੇ ਸੋਚਿਓ ਜੀ। ਪਹਿਲਾਂ ਤੇ ਮੈਂ ਰੱਖੜੀ ਦੀ ਗੱਲ ਕਰਾਂ, ਜੇ ਤੁਹਾਨੂੰ ਵਕਤ ਮਿਲੇ, ਲਿਖਾਰੀ ਦਾ ਨਾਂ ਹੈ ਬਣਜਾਰਾ ਬੇਦੀ, ਕਿਤਾਬ ਦਾ ਨਾਂ ਹੈ ਲੋਕ ਧਾਰਾ ਵਿਸ਼ਵ ਕੋਸ਼, ਲੋਕ ਧਾਰਾ ਵਿਸ਼ਵ ਕੋਸ਼। ਬਣਜਾਰਾ ਬੇਦੀ ਨੇ 8 ਕਿਤਾਬਾਂ ਲਿਖੀਆਂ ਨੇ, ਉਹਦੇ ਵਿੱਚ 8ਵਾਂ ਵੋਲੀਅਮ ਹੈ, ਉਹਦੇ ਵਿੱਚ ਪੰਨਾ 1968, ਮੇਰਾ ਖਿਆਲ ਸਾਨੂੰ ਭਰੇਖਾ ਨਹੀਂ ਰਹਿ ਜਾਣਾ ਚਾਹੀਦਾ। ਉਹਦੇ ਵਿੱਚ ਰੱਖੜੀ ਦੀ ਇੱਕ ਗਾਥਾ ਲਿਖੀ ਹੋਈ ਹੈ, ਤੁਸੀਂ ਹੈਰਾਨ ਹੋਵੋਗੇ, ਉਹਦੇ ਵਿੱਚ ਗਾਥਾ ਲਿਖੀ ਵੀ ਪੁਰਾਣਾ ਵਿੱਚ ਇੱਕ ਗਾਥਾ ਹੁੰਦੀ ਹੈ, ਕਿਸੇ ਵੇਲੇ ਦੇਵਤਿਆਂ ਤੇ ਦੈਂਤਾਂ ਦਾ ਜੰਗ ਹੋਇਆ, ਦੇਵਤਾ ਤੇ ਰਾਕਸ਼ਾਂ ਦਾ ਜੰਗ ਹੋਇਆ, ਦੇਵਤੇ ਹਾਰਦੇ ਚਲੇ ਗਏ, ਦੈਂਤ ਜਿੱਤਦੇ ਚਲੇ ਗਏ, ਹੁਣ ਉਹਨਾਂ ਦਾ ਰਾਜਾ ਹੈ ਇੰਦਰ, ਇੰਦਰ ਦੀ ਰਾਜਧਾਨੀ ਦਾ ਨਾਂ ਹੈ ਅਮਰਾਵਤੀ। ਜਦੋਂ ਇੰਦਰ ਨੂੰ ਪ੍ਰਤੀਤ ਹੋਇਆ ਵੀ ਮੈਨੂੰ ਤੇ ਅਮਰਾਵਤੀ ਵੀ ਛੱਡਣੀ ਪੈਣੀ, ਮੈਨੂੰ ਛੱਡਣਾ ਪੈਣਾ, ਤੇ ਉਹ ਤਿਆਰੀ ਕਰਨ ਲੱਗਾ, ਉਸੇ ਵੇਲੇ ਉਹਦੀ ਘਰਵਾਲੀ, ਯਾਦ ਰੱਖਿਓ ਮੈਂ ਵਾਰ ਵਾਰ ਬੇਨਤੀ ਕਰਾਂਗਾ, ਉਹਦੀ ਘਰਵਾਲੀ ਦਾ ਨਾਂ ਹੈ ਸੱਚੀ, ਉਹਦੀ ਘਰਵਾਲੀ ਦਾ ਨਾਂ ਹੈ ਸੱਚੀ। ਇਸੇ ਲਈ ਬਹੁਤ ਵਾਰੀ ਸੱਚੀ ਪਤ ਸ਼ਬਦ ਵੀ ਆਉਂਦਾ, ਸੱਚੀ ਪਤ ਦਾ ਅਰਥ ਹੁੰਦਾ ਇੰਦਰ, ਸੱਚੀ ਦਾ ਪਤੀ, ਉਹਦੀ ਘਰਵਾਲੀ ਦਾ ਨਾਂ ਹੈ ਸੱਚੀ। ਉਹਨੇ ਉਸ ਵੇਲੇ ਇੱਕ ਆਪਣੇ ਵੱਲੋਂ ਧਾਗਾ ਉਹ ਆਪਣੇ ਪਤੀ ਦੇ ਹੱਥ ਤੇ ਬੰਨਿਆ, ਯਾਦ ਰੱਖੋ ਜੇ ਭਰਾ ਦੇ ਹੱਥ ਤੇ ਨਹੀਂ, ਉਹਨੇ ਆਪਣੇ ਪਤੀ ਦੇ ਹੱਥ ਤੇ ਬੰਨਿਆ ਧਾਗਾ, ਤੇ ਉਹਨੂੰ ਕਹਿਣ ਲੱਗੀ, ਅੱਜ ਤੋਂ ਬਾਅਦ ਮੈਂ ਤੈਨੂੰ ਇਸਤਰੀ ਹੋਣ ਦੇ ਨਾਤੇ ਤਾਕਤ ਦੇਣੀ ਹੈ, ਤੂੰ ਜਿੱਤ ਕੇ ਜਾਏਗਾ। ਯਾਦ ਰੱਖੇ ਜੇ ਉਹ ਜੰਗ ਉਹਨੇ ਜਿੱਤਿਆ, ਗੱਲ ਵੱਖਰੀ ਹੈ, ਪਰ ਰੱਖੜੀ ਦੀ ਰੀਤ ਰਸਮ ਬਣਜਾਰਾ ਬੇਦੀ ਦੇ ਲਿਖਣ ਅਨੁਸਾਰ ਇਹ ਇੱਥੋਂ ਸ਼ੁਰੂ ਹੋਈ। ਸਮਾਂ ਪਾ ਕੇ, ਪਤਾ ਨਹੀਂ ਇਹ ਕਿਵੇਂ ਬਣਿਆ, ਸਮਾਂ ਪਾ ਕੇ ਇਹ ਵਿਚਾਰਧਾਰਾ ਬਣ ਗਈ ਵੀ ਜਦੋਂ ਲੋਕ ਜੰਗ ਦੇ ਮੈਦਾਨ ਵਿੱਚ ਜਾਇਆ ਕਰਦੇ ਸਨ, ਉਦੋਂ ਕੁਝ ਇੱਕ ਬੀਬੀਆਂ, ਕੁਝ ਇੱਕ ਧੀਆਂ ਭੈਣਾਂ ਆਪਣੇ ਵੀਰਾਂ ਦੇ ਆਪਣੇ ਬਾਪ ਦੇ ਆਪਣੇ ਘਰ ਪਰਿਵਾਰ ਦੇ ਮੁਖੀਆਂ ਦੇ ਹੱਥਾਂ ਨੂੰ ਗਾਨਾ ਬੰਨ ਕੇ ਤੋਰਿਆ ਕਰਦੀਆਂ ਸਨ। ਜੰਗਨਾਮੇ ਵਿੱਚ ਬੋਲ ਵੀ ਆਏ ਨੇ, ਆਇਆ ਹੁਕਮ ਅਕਾਲ ਦਾ, ਗਲ ਬੰਨ ਕੇ ਗਾਨਾ, ਹੱਥ ਬੰਨ ਕੇ ਗਾਨਾ। ਅਕਾਲ ਦਾ ਹੁਕਮ ਜਦੋਂ ਆਉਂਦਾ ਸੀ, ਜੰਗਾਂ ਜੁੱਧਾਂ ਵੀ ਜਾਣਾ ਪੈਂਦਾ ਸੀ, ਉਦੋਂ ਧੀਆਂ ਭੈਣਾਂ ਆਪਣੇ ਪਰ ਉਹ ਦਿਨ ਨਿਸ਼ਚਿਤ ਨਹੀਂ ਸੀ, ਯਾਦ ਰੱਖੋ ਜੇ ਜੰਗ ਦਾ ਕਦੇ ਕੋਈ ਦਿਨ ਨਿਸ਼ਚਿਤ ਨਹੀਂ ਹੁੰਦਾ, ਕਿਸੇ ਵੇਲੇ ਵੀ ਪੈ ਸਕਦਾ। ਤੇ ਉਦੋਂ ਧੀਆਂ ਭੈਣਾਂ ਆਪਣੇ ਭੈਣਾਂ ਭਰਾਵਾਂ ਆਪਣੇ ਬਜ਼ੁਰਗਾਂ ਆਪਣੇ ਘਰ ਦੇ ਮੁਖੀਆਂ ਦੇ ਹੱਥਾਂ ਉੱਤੇ ਗਾਨੇ ਬੰਨ ਕੇ ਤੋਰਿਆ ਕਰਦੀਆਂ ਸਨ ਵੀ ਤੁਸੀਂ ਕਦੇ ਜਿੱਤ ਕੇ ਆਇਓ। ਸਮਾਂ ਆਇਆ, ਉਹ ਰੀਤਾਂ ਰਸਮਾਂ ਰਹਿ ਗਈਆਂ, ਇੱਕ ਰੱਖੜੀ ਦੇ ਰੂਪ ਵਿੱਚ ਬਦਲ ਗਿਆ। ਹਾਲਾਂਕਿ ਰੱਖੜੀ ਦਾ ਜ਼ਿਕਰ ਭੈਣ ਦਾ ਤੇ ਭਰਾ ਦਾ ਨਹੀਂ ਆਉਂਦਾ, ਮੈਨੂੰ ਮਾਫ ਕਰਿਓ, ਮੈਂ ਸਾਰੀ ਗੱਲ ਸੱਚੀ ਕਹਿਣੀ ਚਾਹੁੰਦਾ। ਔਰ ਅਸੀਂ ਐਡੇ ਅਵੇਚਲੇ ਹਾਂ, ਅਸੀਂ ਆਪਣੇ ਆਪ ਨੂੰ ਨਾ ਪਛਾਣਿਆ, ਅਸੀਂ ਫੋਟੋਆਂ ਬਣਾ ਦਿੱਤੀਆਂ ਵੀ ਗੁਰੂ ਨਾਨਕ ਸਾਹਿਬ ਦੀ ਰੱਖੜੀ ਵੀ ਬੇਬੇ ਨਾਨਕੀ ਬੰਨ ਲਈ ਹੈ। ਉਹ ਬੇਬੇ ਨਾਨਕੀ ਦਾ ਪਿਆਰ ਤੇ ਗੁਰੂ ਨਾਨਕ ਸਾਹਿਬ ਦਾ ਪਿਆਰ ਕਦੇ ਪੁੱਛ ਕੇ ਦੇਖੀ ਪੁਰਾਤਨ ਜਨਮ ਸਾਖੀਆਂ ਨੂੰ, ਕਦੇ ਪੁੱਛ ਕੇ ਦੇਖੀ ਇਤਿਹਾਸ ਦੇ ਪੰਨਿਆਂ ਨੂੰ, ਉਹ ਇਹੋ ਜਿਹਾ ਪਿਆਰ ਨਹੀਂ ਰੱਖੜੀਆਂ ਵਾਲਾ, ਉਹ ਇੱਕ ਸਦੀਵੀ ਪਿਆਰ ਹੈ। ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਦੀ ਪਹਿਲੀ ਸਿੱਖ ਹੈ। ਮੇਰਾ ਵਿਸ਼ਾ ਅੱਜ ਦੂਜਾ, ਮੈਂ ਉਧਰਲੇ ਪਾਸੇ ਰਹਿਣਾ ਚਾਹੁੰਦਾ। ਹੁਣ ਉਹਨਾਂ ਲੋਕਾਂ ਨੇ ਵਿਚਾਰਾਂ ਬਣਾ ਲਈਆਂ, ਸਮਾਂ ਪਾ ਕੇ ਇੱਕ ਰੱਖੜੀ ਦੀ ਰੀਸ ਸ਼ੁਰੂ ਕਰ ਲਈ। ਪਰ ਰੱਖੜੀ ਜਿਹੜੀ ਹੈ ਉਹ ਇੱਕ ਮੰਨਿਆ ਜਾਂਦਾ ਵੀ ਭੈਣ ਜਿਹੜੀ ਹੈ ਉਹ ਆਪਣੀ ਰਾਖੀ ਵਾਸਤੇ ਆਪਣੇ ਵੀਰੇ ਅੱਗੇ ਇੱਕ ਤਰਨਾ ਰਹਿੰਦੀ ਹੈ ਵੀ ਤੂੰ ਮੇਰੀ ਇੱਜ਼ਤ ਦਾ ਰਾਖਾ ਬਣ ਤੇ ਤੂੰ ਇਹ ਰੱਖੜੀ ਬਣ, ਮੈਂ ਤੇਰੇ ਹੱਥੀ ਇੱਕ ਰੱਖੜੀ ਬੰਨਣਾ ਚਾਹੁੰਦੀ ਹੈ। ਇਹ ਭੈਣ ਤੇ ਭਰਾ ਦੇ ਰਿਸ਼ਤੇ 'ਚ ਮਧਰੋਂ ਮਗਰੋਂ ਬਦਲੇ ਆ। ਮੈਂ ਇਹ ਨਹੀਂ ਕਹਿੰਦਾ ਵੀ ਭੈਣ ਭਰਾਵਾਂ ਨੂੰ ਪਿਆਰ ਨਹੀਂ ਕਰਨਾ ਚਾਹੀਦਾ, ਹੋਣਾ ਚਾਹੀਦਾ, ਰੱਜ ਕੇ ਹੋਣਾ ਚਾਹੀਦਾ, ਕਿਉਂ ਨਹੀਂ ਹੋਣਾ ਚਾਹੀਦਾ। ਭਾਈ ਦੇ ਰਾਮ ਕਹੋ ਚਿੱਤ ਲਾਏ, ਬੜੀ ਵਾਰੀ ਭੈਣ ਭਰਾਵਾਂ ਦਾ ਜ਼ਿਕਰ ਆਉਂਦਾ। ਆਵੋ ਭੈਣੇ ਗੱਲ ਮਿਲੇ ਅੰਕ ਸਿਹਲੜੀਆਂ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ। ਭੈਣਾਂ ਦਾ ਵੀ ਜ਼ਿਕਰ ਹੈ, ਭਰਾਵਾਂ ਦਾ ਵੀ ਜ਼ਿਕਰ ਹੈ, ਪਰ ਮੈਂ ਬੇਨਤੀ ਕਰਾਂ ਇਹਨਾਂ ਛੋਟੇ ਰਿਸ਼ਤਿਆਂ ਵਿੱਚ ਜ਼ਿਕਰ ਨਹੀਂ ਹੈ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਮੈਂ ਤੈਨੂੰ ਸੱਚਾ ਰਿਸ਼ਤਾ ਵਿਖਾਉਣਾ ਚਾਹੁੰਦਾ। ਤੇਰੀ ਭੈਣ ਤੇ ਭਰਾ ਦਾ ਰਿਸ਼ਤਾ ਕਿਵੇਂ ਹੋਵੇ? ਉਹਦੇ ਵਿੱਚ ਇੱਕ ਸੱਚਾ ਪਿਆਰ ਹੋਵੇ, ਸਵਾਰਥ ਨਾ ਹੋਵੇ। ਇਹ ਰੱਖੜੀਆਂ ਬੰਨਿਆ ਪਿਆਰ ਨਹੀਂ ਜੇ ਬਣਦਾ। ਇੱਕ ਬੇਨਤੀ ਹੁਣ ਅਗਲੀ ਹੋਰ ਕਰਾਂ। ਸਵਾਲ ਖੜਾ ਹੈ ਪਰ ਜੇ ਰੱਖੜੀ ਬੰਨ ਵੀ ਲਈ ਜਾਏ ਤਾਂ ਸਿੱਖੀ ਨੂੰ ਕੀ ਨੁਕਸਾਨ ਹੈ? ਅਸੀਂ ਜੋ ਐਡਾ ਰੌਲਾ ਪਾਉਂਦੇ ਹਾਂ, ਸਿੱਖੀ ਨੂੰ ਕੀ ਨੁਕਸਾਨ ਹੋਣ ਲੱਗਾ ਇਹਦੇ ਵਿੱਚ? ਮੈਂ ਬੇਨਤੀ ਕਰਾਂ, ਦੋ ਨੁਕਸਾਨ ਨੇ, ਬੜੇ ਧਿਆਨ ਨਾਲ ਸੁਣੋ ਜੇ, ਦੋ ਨੁਕਸਾਨ ਨੇ। ਨੰਬਰ ਇੱਕ, ਅਸੀਂ ਇਸ ਗੱਲ ਤੋਂ ਵਿਛੜ ਜਾਂਦੇ ਹਾਂ, ਅਸੀਂ ਇਸ ਗੱਲ ਤੋਂ ਵਿਛੜ ਜਾਂਦੇ ਹਾਂ ਭਈ ਮੇਰਾ ਰਾਖਾ ਕੌਣ ਹੈ। ਅਸੀਂ ਇਸ ਗੱਲ ਤੋਂ ਵਿਛੜ ਜਾਂਦੇ ਹਾਂ, ਮੇਰਾ ਰਾਖਾ ਕੌਣ ਹੈ? ਇਹ ਭਲੀਏ, ਮੈਂ ਤੈਨੂੰ ਹੱਥ ਜੋੜ ਬੇਨਤੀ ਕਰਨੀ ਚਾਹੁੰਦਾ, ਜੇ ਤੂੰ ਗੁਰੂ ਦੀ ਬਾਣੀ ਪੜ੍ਹੀ ਹੁੰਦੀ ਤੂੰ ਕਦੇ ਨਾ ਕਹਿੰਦੀ ਮੇਰਾ ਰਾਖਾ ਮੇਰਾ ਵੀਰ ਹੈ। ਤੂੰ ਜ਼ਬਾਨੋਂ ਕਹਿੰਦੀ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭੋ ਕਿਹਾ ਕਾੜਾ ਜੀਓ। ਮੈਨੂੰ ਕਿਸ ਗੱਲ ਦਾ ਡਰ ਹੈ ਸਾਈਆਂ, ਜਦੋਂ ਤੂੰ ਮੇਰੇ ਸਿਰ ਤੇ, ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣ ਹਾਰ ਜੀਓ, ਤੂੰ ਸਾਰੀਆਂ ਥਾਵਾਂ ਤੇ ਮੇਰੇ ਸਿਰ ਦਾ ਰਾਖਾ ਹੈ। ਇੱਥੇ ਹੀ ਬਸ ਨਹੀਂ, ਅੰਮ੍ਰਿਤ ਬਾਣੀ ਦਾ ਬਚਨ ਹੈ ਬੜਾ ਪਿਆਰਾ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ, ਰਾਖਾ ਏਕ ਹਮਾਰਾ ਸਵਾਮੀ, ਸਗਲ ਕਟਾਂਕਾ ਅੰਤਰ ਜਾਮੀ। ਭੈਣੇ, ਅੱਜ ਤੂੰ ਆਪਣੇ ਵੀਰ ਨੂੰ ਕਹਿੰਦੀ ਹੈ ਮੇਰਾ ਰਾਖਾ ਬਣ ਗਿਆ, ਪਰ ਜਿਹਨਾਂ ਭੈਣਾਂ ਦੇ ਵੀਰ ਨਹੀਂ ਹੁੰਦੇ ਉਹ ਅੱਜ ਦੇ ਦਿਨ ਠੰਡੇ ਹੌਂਕੇ ਭਰਦੀਆਂ ਨੇ। ਪਰ ਜੇ ਤੂੰ ਕਿਤੇ ਇਹ ਕਵੇਂ ਮੇਰਾ ਰਾਖਾ ਇੱਕ ਰੱਬ ਹੁੰਦਾ ਤਾਂ ਉਹ ਜਿਹੜੀ ਭੈਣ ਦੇ ਘਰ ਵੀਰ ਨਹੀਂ ਹੈ ਉਹ ਵੀ ਅੱਜ ਮਾਣ ਨਾਲ ਬੈਠੇ, ਉਹਨੂੰ ਪਤਾ ਹੋਵੇ ਭਈ ਮੇਰਾ ਵੀ ਰਾਖਾ ਪਰਮੇਸ਼ਰ ਹੈ। ਕਿਉਂਕਿ ਕਿਸੇ ਦੇ ਘਰ ਭਰਾ ਤੇ ਨਹੀਂ ਹੋ ਸਕਦਾ, ਪਰ ਹੋ ਸਕਦਾ ਕਿਸੇ ਦੇ ਘਰ ਰੱਬ ਨਾ ਹੋਵੇ। ਅਜਿਹਾ ਕਦੇ ਕੋਈ ਸੁਣਨ ਨੂੰ ਨਹੀਂ ਆਏਗਾ। ਰੱਬ ਤੇ ਸਾਰਿਆਂ ਦਾ ਰਾਖਾ ਹੈ, ਦੂਜਿਆਂ ਦੇ ਗਿਰਦਿਆਂ ਨੂੰ ਛਾਨਣੀ ਕਰਨ ਵਾਲੀਏ। ਕਿਤੇ ਅੱਜ ਭੈਣੇ ਤੂੰ ਆਪਣੀ ਭੈਣ ਦਾ ਦੁੱਖ ਵਡਾਉਂਦੀ, ਤੂੰ ਕਹਿੰਦੀ ਮੈਂ ਨਹੀਂ ਇਹ ਰੱਖੜੀ ਮੈਂ ਨਹੀਂ ਜੇ ਬੰਨੀ, ਮੈਂ ਤੇ ਆਪਣੇ ਅਕਾਲ ਪੁਰਖ ਨੂੰ ਚੇਤਾ ਕਰਨਾ, ਮੈਂ ਤੇ ਆਪਣੇ ਪਰਮੇਸ਼ਰ ਨੂੰ ਚੇਤਾ ਕਰਨਾ। ਪਹਿਲਾ ਨੁਕਸਾਨ ਹੈ, ਅਸੀਂ ਇਹ ਗੱਲ ਨੂੰ ਭੁੱਲ ਗਏ ਭਈ ਅਸਲ ਵਿੱਚ ਰਾਖਾ ਕੌਣ ਹੈ। ਰਾਖਾ ਕੀ ਸੀ? ਰਾਖਾ ਸੀ ਸਾਡਾ ਪਰਮੇਸ਼ਰ, ਜਿਹੜਾ ਅਸਲ ਵਿੱਚ ਰੱਖ ਹੈ। ਆਦਿ ਅੰਤ ਜੋ ਰੱਖਣ ਹਾਰ, ਤਿਸਿਓ ਪ੍ਰੀਤ ਨਾ ਕਰੇ ਗਵਾਰ। ਜਾਂ ਕਿ ਸੇਵਾ ਨੌਨਿਤ ਪਾਵੇ, ਤਾਂ ਸਿਓ ਮੂੜਾ ਮਾਨੀ ਲਾਵੇ। ਜੋ ਠਾਕੁਰ ਸਤਸਨਾ ਹਜ਼ੂਰੇ, ਤਾਂ ਕੋ ਅੰਧਾ ਜਾਨਤ ਦੂਰੇ। ਜਾਂ ਕਿ ਟਹਿਲ ਪਾਵੇ ਦਰਗਹਿ ਮਾਨ, ਤਿਸੈ ਬਸਾਰੇ ਮੁਗਧ ਅਜਾਨ। ਸਦਾ ਸਦਾ ਇਹ ਭੁੱਲਣ ਹਾਰ, ਨਾਨਕ ਰੱਖਣ ਹਾਰ ਅਪਾਰ। ਪਹਿਲੀ ਬੇਨਤੀ ਕਰਾਂ, ਤੈਨੂੰ ਗੁਰੂ ਨਾਲੋਂ ਤੋੜ ਦਿੰਦੇ ਨੇ। ਔਰ ਇੱਕ ਗੱਲ ਹੋਰ ਚੇਤਾ ਚ ਰੱਖਿਓ, ਜੇ ਇਹਨੇ ਕਿੱਡਾ ਵੱਡਾ ਨੁਕਸਾਨ ਕੀਤਾ ਸਾਡੇ ਪੰਥ ਦਾ। ਮੈਨੂੰ ਹੱਥ ਜੋੜ ਕੇ ਬੇਨਤੀ ਕਰਨਾ, ਸੱਚ ਕਹਿਣ ਦੀ ਆਗਿਆ ਦਿਓ। ਜਦੋਂ 2004 ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ 1604 ਵਿੱਚ ਪਹਿਲਾ ਪ੍ਰਕਾਸ਼ ਹੋਇਆ, ਜਦੋਂ 2004 ਵਿੱਚ 400 ਸਾਲ ਮਗਰੋਂ ਪ੍ਰਕਾਸ਼ ਹੋਣ ਲੱਗਾ, ਸਿੱਖ ਸੰਗਤਾਂ ਬੈਠ ਗਈਆਂ ਟੀਵੀਆਂ ਅੱਗੇ, ਲੋਕ ਬੈਠ ਕੇ ਭਾਵਨਾ ਲੈ ਕੇ। ਅੱਜ ਸਵੇਰ ਹੋਵੇਗੀ, ਅੰਮ੍ਰਿਤ ਵੇਲਾ ਹੋਵੇਗਾ। ਸਤਿਗੁਰੂ, ਜਦੋਂ ਤੇਰਾ ਪ੍ਰਕਾਸ਼ ਹੋਇਆ ਉਦੋਂ ਅਸੀਂ ਕੋਲ ਨਹੀਂ ਸਾਂ, ਪਰ ਅੱਜ ਅਸੀਂ ਘਰਾਂ 'ਚ ਬੈਠੇ ਹੋਏ ਹਾਂ ਵੀ ਮਹਿਸੂਸ ਕਰਾਂਗੇ ਉਦੋਂ 400 ਸਾਲ ਪਹਿਲਾਂ ਪ੍ਰਕਾਸ਼ ਕਿਵੇਂ ਹੋਇਆ ਹੋਵੇਗਾ। ਸਿੱਖ ਸੰਗਤਾਂ ਨੇ ਉਦਣ ਭਾਵਨਾ ਸੀ, ਪਰ ਜਿਹੜੇ ਦੁਖੀ ਸਨ ਸਿੱਖੀ ਦੇ, ਉਹਨਾਂ ਨੂੰ ਪਤਾ ਸੀ ਜੇ ਇਹਨਾਂ ਨੇ ਬਹਾਨੇ ਨਾਲ ਇੱਕ ਗੁਰੂ ਕਾ ਸ਼ਬਦ ਵੀ ਸੁਣ ਲਿਆ, ਉਹ ਜਿਹੜਾ ਸ਼ਬਦ ਰੋਗੀਆਂ ਦੇ ਰੋਗ ਕੱਟ ਦਿੰਦਾ, ਜਿਹੜਾ ਸ਼ਬਦ ਠੱਗਾਂ ਨੂੰ ਸੱਜਣ ਬਣਾ ਦਿੰਦਾ, ਜਿਹੜਾ ਭੁੱਲਿਆਂ ਨੂੰ ਰਾਗੇ ਪਾ ਦਿੰਦਾ, ਜੇ ਇਹਨਾਂ ਨੇ ਸ਼ਬਦ ਸੁਣ ਲਿਆ, ਇਹਨਾਂ ਨੇ ਸਿੱਖੀ ਨਾਲ ਜੁੜ ਜਾਣਾ। 2004 ਵਿੱਚ ਜਿਹਨੂੰ ਚੇਤਾ ਹੋਏਗਾ, ਉਹਨੂੰ ਯਾਦ ਹੋਵੇਗਾ, ਉਦੋਂ ਰੱਖੜੀ ਦਾ ਹੀ ਦਿਨ ਸੀ। ਉਦੋਂ ਲੋਕਾਂ ਨੂੰ ਫੋਨ ਕੀਤੇ ਗਏ, ਅੱਜ ਰੱਖੜੀ ਖੋਲ ਦਿਓ, 5 ਕਣਾਂ ਨੇ, ਫਲਾਣੇ ਪਿੰਡ ਵਿੱਚ ਭਰਾ ਮਰ ਗਿਆ। ਭੈਣਾਂ ਸਾਰੀ ਰਾਤ ਫੋਨ ਕਰਕੇ ਰੱਖੜੀਆਂ ਤੇ ਖਲਵਾਉਂਦੀਆਂ ਰਹੀਆਂ। ਕਿਸੇ ਨੂੰ ਯਾਦ ਨਹੀਂ ਵੀ 2004 ਵਿੱਚ ਹੁਕਮਨਾਮਾ ਕੀ ਆਇਆ ਸੀ। ਅਸੀਂ ਇਵੇਂ ਹੌਲੀ ਹੌਲੀ ਆਪਣੀਆਂ ਰੀਤਾਂ ਰਸਮਾਂ ਅਪਣਾ ਕੇ ਤੇ ਗੁਰੂ ਸਾਹਿਬ ਨਾਲ ਟੁੱਟਦੇ ਜਾ ਰਹੇ। ਉਦੋਂ ਹੁਕਮਨਾਮਾ ਆਇਆ ਸੀ, ਮਾਰ ਬਾੜ ਜੈਸੇ ਨੀਰ ਬਾਲਹਾ ਬੇਲ ਬਾਲਹਾ ਕਰਖਲਾ। ਇਹ 2004 ਦਾ ਹੁਕਮਨਾਮਾ। ਜੇ ਮੈਂ ਬੇਨਤੀ ਕਰਾਂ, ਜਿਹੜੀ ਗੱਲ ਕਰਨੀ ਚਾਹੁੰਦੇ, ਦੂਜਾ ਨੁਕਸਾਨ ਕੀ ਹੈ, ਬੜੇ ਧਿਆਨ ਵਿੱਚ ਰੱਖੋ। ਜੇ ਦੂਜਾ ਨੁਕਸਾਨ ਕੀ ਹੈ, ਦੂਜਾ ਨੁਕਸਾਨ ਇਹ ਹੈ, ਧੀਏ ਮੈਂ ਹੱਥ ਜੋੜ ਤੇਰੇ ਚਰਨਾਂ ਵਿੱਚ ਬੇਨਤੀ ਕਰਾਂ, ਤੂੰ ਆਪਣੇ ਵਿਰਸੇ ਨੂੰ ਸੰਭਾਲ। ਤੈਨੂੰ ਅੱਜ ਤੱਕ ਲੋਕ ਕੋਈ ਕਹਿੰਦਾ ਤੋਰ ਗਵਾਰ ਸ਼ੂਦਰ ਪਸ਼ਨਾਰੀ, ਇਹ ਸਭ ਤਾੜਨ ਕੇ ਅਧਿਕਾਰੀ। ਕੋਈ ਕਹਿੰਦਾ ਇਸਤਰੀ ਨੂੰ ਜਿੰਨੀ ਮਾਰ ਮਾਰੇ ਉਹਨਾਂ ਤੋਂ ਸੁਖੀ ਹੋਵੇਗਾ, ਇਹ ਸਿਰਫ ਝਟਕਣ ਜੋਗੀ ਹੋਇਆ। ਕੋਈ ਆਖਦਾ ਮਾਂ ਕਹੇ ਮੇਰਾ ਪੁੱਤ ਵਿਆਹਿਆ, ਗਿੱਲੀ ਲੱਕੜੀ ਕੋਕਣ ਖਾਇਆ, ਜੋਗੀ ਆਖਦਾ ਮਾਂ ਕਹਿੰਦੀ ਮੇਰਾ ਪੁੱਤ ਵਿਆਹਿਆ ਗਿਆ, ਪਰ ਚੇਤੇ ਰੱਖ ਤੂੰ ਗਿੱਲੀ ਲੱਕੜੀ ਘਰੇ ਲੈ ਕੇ ਆ ਗਿਆ, ਇਹਨੇ ਤੇਰਾ ਜੀਵਨ ਉਜਾੜ ਦੇਣਾ। ਅਰਸਤੂ ਵਰਗੇ ਲੋਕ ਕਹਿੰਦੇ ਨੇ ਨਹੀਂ ਭਲਿਆ, ਇਹ ਇੱਕ ਇਸਤਰੀ ਅਧੂਰੀ ਚੀਜ਼ ਹੈ। ਮੈਂ ਬੇਨਤੀ ਕਰਾਂ ਆਪਣੀਆਂ ਧੀਆਂ ਬੱਚੀਆਂ ਨੂੰ, ਡਾਕਟਰ ਕੁਲਵੰਤ ਕੌਰ ਨੇ, ਸਰਦਾਰ ਮਹਿੰਦਰ ਸਿੰਘ ਸਰਨਾ ਨੇ, ਸਰਦਾਰ ਬੀਬੀ ਸਿਮਰਨ ਕੌਰ ਨੇ, ਕਿੰਨੇ ਕੰਨਾਂ ਮੈਂ ਨਾਂ ਲਵਾਂ, ਸਾਹਿਬ ਭਜਨ ਸਿੰਘ ਨੇ, ਇਹਨਾਂ ਸਾਰਿਆਂ ਨੇ ਬੀਬੀਆਂ ਵਾਸਤੇ ਕਿਤਾਬਾਂ ਲਿਖੀਆਂ ਨੇ। ਅਨੇਕਾਂ ਬੀਬੀਆਂ ਦਾ ਜੀਵਨ ਲਿਖਿਆ ਹੋਇਆ, ਮੈਂ ਕੁਝ ਦਾ ਤੁਹਾਡੇ ਨਾਲ ਸਾਂਝਾ ਵੀ ਕਰਨਾ, ਪਰ ਤੁਸੀਂ ਉਹਨਾਂ ਦਾ ਜੀਵਨ ਪੜ੍ਹ ਕੇ ਦੇਖੋ, ਫਿਰ ਤੁਹਾਨੂੰ ਪਤਾ ਲੱਗੇਗਾ ਸਾਡੇ ਨਾਲ ਕੀ ਕੁਝ ਵਰਤੀ ਹੈ। ਕੋਈ ਤੁਹਾਨੂੰ ਪੈਰ ਦੀ ਜੁੱਤੀ ਕਹਿੰਦਾ, ਕੋਈ ਤੁਹਾਨੂੰ ਅਕਲ ਵਿਹੂਣੀ ਕਹਿੰਦਾ, ਕੋਈ ਕਹਿੰਦਾ ਛੱਜੂ ਵਰਗਾ ਕਾਗਜ਼ ਸੰਦੀ ਪੁੱਤਰੀ, ਤਾਂ ਨਾ ਤਿਰੀਆ ਨਿਹਾਰ, ਇਉਂ ਹੀ ਮਾਰ ਲੈ ਜਾਏਗੀ ਜੋ ਬਲੋਚਾਂ ਦੀ ਧਾੜ। ਕਿਸੇ ਨੇ ਤੈਨੂੰ ਦੇਵੀ ਬਣਾ ਕੇ ਮੰਦਰਾਂ 'ਚ ਰੱਖ ਦਿੱਤਾ, ਕਿਸੇ ਨੇ ਤੈਨੂੰ ਦਾਸੀ ਬਣਾ ਕੇ ਪੈਰਾਂ ਵਿੱਚ ਰੋਲ ਦਿੱਤਾ। ਜੇ ਮੀਂਹ ਨਾ ਪਿਆ, ਲੋਕਾਂ ਨੇ ਗੁੱਡੀਆਂ ਸਾੜ ਦਿੱਤੀਆਂ, ਕਦੇ ਕਿਸੇ ਨੇ ਗੁੱਡਾ ਨਹੀਂ ਸਾੜਿਆ। ਅੱਜ ਵੀ ਲੋਕ ਕਹਿੰਦੇ ਨੇ ਗਰੀਬ ਲੜਕੀਆਂ ਦਾ ਵਿਆਹ ਕਰਵਾਉਣਾ, ਕਦੇ ਕੋਈ ਨਹੀਂ ਕਹਿੰਦਾ ਗਰੀਬ ਲੜਕਿਆਂ ਦਾ ਵਿਆਹ ਕਰਵਾਉਣਾ। ਗਰੀਬੀ ਬੱਚੀ ਹੈ, ਤੇਰੀ ਝੋਲੀ ਵਿੱਚ ਪਾ ਦਿੱਤੀ ਇਹਨਾਂ ਲੋਕਾਂ ਨੇ। ਗੁਰੂ ਨਾਨਕ ਨੇ ਇਸ ਰੁੜੀ ਹੋਈ ਇਸਤਰੀ ਨੂੰ, ਪੈਰਾਂ ਦੀ ਜੁੱਤੀ ਸਮਝਣ ਵਾਲੀ ਇਸਤਰੀ ਨੂੰ ਗੁਰੂ ਨਾਨਕ ਸਾਹਿਬ ਨੇ ਕਿੱਡਾ ਵੱਡਾ ਉੱਚਾ ਮੁਕਾਮ ਦਿੱਤਾ। ਧੀਏ ਤੈਨੂੰ ਤਾਂ ਰੱਖੜੀਆਂ ਵਿੱਚ ਰੋਲਿਆ ਜਾ ਰਿਹਾ, ਤੂੰ ਗੁਰੂ ਨਾਨਕ ਦੀ ਪੁੱਤਰੀ ਨਾ ਬਣ ਜਾਵੇਂ, ਅੱਜ ਤੈਨੂੰ ਤਾਂ ਰੋਲਿਆ ਜਾ ਰਿਹਾ। ਸਿੱਖੀ ਨੂੰ ਆਹ ਨੁਕਸਾਨ ਹੈ, ਜਿਹੜੇ ਗੁਰੂ ਨਾਨਕ ਸਾਹਿਬ ਨੇ ਤੈਨੂੰ ਆਖਿਆ ਸੀ ਭੰਡ ਜੰਮੀ ਹੈ ਭੰਡ ਨਿਮੀ ਹੈ, ਭੰਡ ਮੰਗਣ ਵਿਆਹ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹ, ਭੰਡ ਮੂਆ ਭੰਡ ਭਾਦੀ ਹੈ, ਭੰਡ ਹੋਵੇ ਭੰਡਾਨ, ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ। ਮੈਂ ਬੇਨਤੀ ਕਰਾਂ, ਅੱਜ ਵੀ ਤੁਸੀਂ ਪਿੱਛੇ ਵੀ ਬੇਨਤੀ ਕੀਤੀ ਸੀ, ਉਹਨਾਂ ਗਾਇਕਾਂ ਦੀਆਂ ਗੱਲਾਂ ਤਾਂ ਕਰਦੇ ਹੋ ਜਿਹੜੇ ਮੇਰੀ ਧੀ ਦੇ ਮੁੱਖ ਦੀਆਂ ਗੱਲਾਂ ਕਰਦੇ ਨੇ, ਉਹ ਕਦੇ ਗੁਰੂ ਨਾਨਕ ਸਾਹਿਬ ਦੀ ਗੱਲ ਕਰੋ ਜਿਹੜੀ ਮੇਰੀ ਮਾਂ ਦੀ ਕੁੱਖ ਦੀ ਗੱਲ ਕਰਦਾ, ਉਹਨੇ ਕਦੇ ਮੁੱਖ ਦੀ ਗੱਲ ਨਹੀਂ ਕੀਤੀ, ਉਹਨੇ ਕੁੱਖ ਦੀ ਗੱਲ ਕੀਤੀ ਹੈ। ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ। ਕਦੇ ਉਹਨਾਂ ਨੂੰ ਪੜ੍ਹ ਕੇ ਵੇਖੋ ਸਜਣਾ, ਗੁਰੂ ਤੈਨੂੰ ਆਖੇਗਾ
ਧੀਏ ਮੈਂ ਤੈਨੂੰ ਏਡਾ ਵੱਡਾ ਉੱਚਾ ਰੁਤਬਾ ਦਿੱਤਾ, ਮੈਂ ਬੇਬੇ ਨਾਨਕੀ ਵਰਗਾ ਪਿਆਰ ਤੈਨੂੰ ਦਿਖਾਇਆ, ਮੈਂ ਮਾਤਾ ਖੀ ਵੀ ਜਾਣ ਕੇ ਤੈਨੂੰ ਇੰਨਾ ਪਿਆਰ ਦਿੱਤਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤੇਰਾ ਨਾਂ ਅੰਕਿਤ ਕਰ ਦਿੱਤਾ, ਮੈਂ ਤੈਨੂੰ ਇੰਨਾ ਪਿਆਰ ਦਿੱਤਾ, 22 ਮੰਜੀਆਂ ਵਿੱਚੋਂ 2 ਮੰਜੀਆਂ ਮੈਂ ਭੈਣੇ ਧੀਏ ਤੈਨੂੰ ਮੰਜੀਆਂ ਦਿੱਤੀਆਂ ਤਾਂ ਕਿ ਤੂੰ ਸਿੱਖੀ ਦਾ ਪ੍ਰਚਾਰ ਕਰ ਸਕੇ, ਮੈਂ ਤੇਰੀ ਘੁੰਡ ਦੀ ਰਸਮ ਖਤਮ ਕੀਤੀ, ਗੁਰੂ ਅਮਰਦਾਸ ਜੀ ਨੇ ਸਤੀ ਦੀ ਰਸਮ ਖਤਮ ਕੀਤੀ, ਜਿਹੜੇ ਗੁਰੂ ਨੇ ਜਿਹੜੇ ਲੋਕ ਤੈਨੂੰ ਸਤੀਆਂ ਬਣਾ ਕੇ ਸਾੜ ਦਿੰਦੇ ਸਨ, ਜਿਹੜੇ ਲੋਕ ਤੈਨੂੰ ਪੈਰਾਂ ਦੀ ਜੁੱਤੀ ਬਣਾ ਕੇ ਵਰਤਦੇ ਸਨ, ਜਿਹੜੇ ਲੋਕ ਤੈਨੂੰ ਕਹਿੰਦੇ ਸਨ ਜਿੰਨੇ ਮਰਜ਼ੀ ਵਿਆਹ ਕਰਵਾ ਲਈਏ, ਜਿਹੜੇ ਲੋਕ ਤੈਨੂੰ ਕਾਮ ਦੀ ਪੁਤਲੀ ਸਮਝਦੇ ਸਨ, ਜਿਹੜੇ ਲੋਕ ਤੈਨੂੰ ਨਰਕ ਦੁਆਰੀ ਸਮਝਦੇ ਸਨ, ਪੇਰੀਏ ਧੀਏ ਤੂੰ ਉਹਨਾਂ ਦੀ ਰੱਖੜੀ ਤਾਂ ਬੰਨ ਰਹਿਣੀ ਹੈ, ਤੈਨੂੰ ਗੁਰੂ ਗੋਬਿੰਦ ਸਿੰਘ ਦਾ ਕੜਾ ਕਿਉਂ ਭੁੱਲ ਗਿਆ ਜਿਹੜੇ ਗੁਰੂ ਨੇ ਤੈਨੂੰ ਏਡੇ ਪਰ ਉਪਕਾਰ ਦਿੱਤੇ ਸਨ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਆਪਾਂ ਥੋੜਾ ਸੰਕੋਚ ਕਰ ਲਈਏ, ਅਰਜ ਕਰਨਾ ਚਾਹੁੰਦੇ ਹੱਥ ਜੋੜ ਕੇ, ਤੇ ਅੱਜ ਉਸ ਗੁਰੂ ਦੀ ਗੱਲ ਨੂੰ ਸੁਣ ਕੇ ਦੇਖ ਧੀਏ ਤੈਨੂੰ ਕਿੱਡਾ ਵੱਡਾ ਇਹਨਾਂ ਨੁਕਸਾਨ ਪਹੁੰਚਾਇਆ, ਉਹ ਇਸਤਰੀ ਨੂੰ ਏਡਾ ਨੀਵਾਂ ਦਲ ਦੇ ਦਿੱਤਾ, ਗੁਰੂ ਸਾਹਿਬ ਨੇ ਕਿੱਡੀ ਵੱਡੀ ਉੱਚੀ ਸਾਨੂੰ ਦਾਤ ਬਖਸ਼ੀ। ਦੇਖ ਤੂੰ ਆਪਣੇ ਭਰਾ ਦੀ ਬੇਨਤੀ ਕਰ, ਗੁਰੂ ਚਰਨਾਂ 'ਚ ਅਰਦਾਸ ਕਰ, ਅੱਜ ਲੋਕ ਰੱਖੜੀਆਂ ਮਨਾਉਂਦੇ ਨੇ, ਤੂੰ ਭਰਾ ਦਾ ਦਿਨ ਮਨਾ, ਐ ਭਰਾ ਤੂੰ ਆਪਣੀ ਭੈਣ ਦਾ ਦਿਨ ਮਨਾ, ਗੁਰੂ ਚਰਨਾਂ ਵਿੱਚ ਆ, ਸਹਿਜ ਪਾਠ ਕਰ, ਭੋਗ ਪਾ ਤੇ ਅਰਦਾਸ ਕਰੋ ਮੇਰਾ ਦਿਆ ਦਾਤਿਆ। ਇੱਕ ਛੋਟੀ ਜਿਹੀ ਗਾਥਾ ਕਵਾਂ, ਔਰੰਗਜ਼ੇਬ ਤਖ਼ਤ ਤੇ ਆ ਕੇ ਬੈਠਿਆ, ਅੱਜ ਉਹਦੀ ਅੱਖਾਂ ਲਾਲ, ਗੁੱਸੇ ਵਿੱਚ ਉਹਦੇ ਬੁੱਢ ਫਰਕਦੇ ਨੇ, ਦੌੜਿਆਂ ਵਿੱਚ ਬੜੀ ਤਾਕਤ ਹੈ, ਉਹਦਾ ਕੰਬਦਾ ਸਰੀਰ ਪਤਾ ਲੱਗਦਾ ਵੀ ਕਿਸੇ ਕ੍ਰੋਧ ਵਸ ਹੈ। ਬੈਠਦਿਆਂ ਸਾਰ ਅੱਜ ਉਹਨੇ ਐਲਾਨ ਕੀਤਾ, ਔਰੰਗਜ਼ੇਬ ਨੇ ਕਹਿਣ ਲੱਗਿਆ, ਮੈਂ ਬੜਾ ਮਾਣ ਕਰਦਾ ਸਾਂ, ਮੈਂ ਆਲਮ ਸ਼ਾਹ ਹੈ, ਮੈਂ ਆਲਮਗੀਰ ਹੈ, ਮੈਂ ਬੜਾ ਮਾਣ ਕਰਦਾ ਸਾਂ, ਮੈਨੂੰ ਮੇਰੀਆਂ ਫੌਜਾਂ 'ਤੇ ਬੜਾ ਮਾਣ ਸੀ, ਪਰ ਮੈਂ ਅੱਜ ਬੜਾ ਸ਼ਰਮਿੰਦਾ ਹੋ ਗਿਆ, ਔਰ ਤੁਹਾਡੇ ਕੋਲੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਪੁੱਤ ਗੁਰੂ ਗੋਬਿੰਦ ਸਿੰਘ, ਉਹਦਾ ਕਿਸੇ ਦਾ ਸੀਸ ਨਹੀਂ ਲੈ ਕੇ ਆ ਸਕਦਾ ਕੋਈ, ਤੁਹਾਡੇ 'ਚ ਕੋਈ ਸੂਰਮਾ ਨਹੀਂ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸੀਸ ਲੈ ਕੇ ਆਵੇ। ਮੈਂ ਭੈਣ ਅਤੇ ਭਰਾ ਦੀ ਗੱਲ ਕਰਨੀ ਹੈ। ਉਦੋਂ ਹੰਬੜਾ ਮਾਰ ਕੇ ਉੱਠਿਆ ਸ਼ੈਦ ਖਾਂ, ਪਾਉਣ ਦਾ ਬੀੜਾ ਚੁੱਕ ਕੇ ਮੁੱਖ ਪਾਇਆ, ਬੀੜਾ ਪਾਉਣ ਦਾ ਅਰਥ ਹੁੰਦਾ ਸੀ ਮੁੱਖ ਵਿੱਚ ਬੀੜਾ ਪਾ ਕੇ ਪਰਨ ਕਰਨਾ, ਉਹਨੇ ਬੀੜਾ ਚੁੱਕ ਕੇ ਪਰਨ ਕੀਤਾ, ਪਰਨ ਕਰਕੇ ਕਹਿਣ ਲੱਗਿਆ ਮੈਂ ਗੁਰੂ ਗੋਬਿੰਦ ਸਿੰਘ ਦਾ ਸ਼ੀਸ਼ ਲੈ ਕੇ ਆਵਾਂਗਾ, ਫੌਜਾਂ ਦੇ ਲਈਆਂ ਮਨ ਭਾਉਂਦੀਆਂ, ਮਨ ਭਾਉਂਦਾ ਪੈਸਾ ਤੇ ਹੋਰ ਹਥਿਆਰ ਲੈ ਲੈ, ਤੁਰ ਪਿਆ ਤੁਰਿਆ ਆਉਂਦਾ ਆਉਂਦਾ ਤੇ ਰਾਹ ਦੇ ਵਿੱਚ ਸਰਾਉਂਦਾ, ਮਨ ਵਿੱਚ ਵਿਚਾਰ ਬਣੀ ਇੱਥੇ ਮੇਰੀ ਭੈਣ ਰਹਿੰਦੀ ਨਸੀਰਾਂ, ਇੱਥੇ ਮੇਰਾ ਜੀਜਾ ਰਹਿੰਦਾ ਪੀਰ ਬੁੱਧੂ ਸ਼ਾਹ, ਮੈਂ ਇੱਕ ਵਾਰੀ ਉਹਨੂੰ ਮਿਲ ਜਾਵਾਂ। ਉਹਦੇ ਅਗਿਆਨਤਾ ਬਸ ਉਹਨੇ ਮਨ ਵਿੱਚ ਸੋਚਦਾ, ਅਗਿਆਨਤਾ ਬਸ ਮੇਰੇ ਭੈਣ ਦੇ 2 ਪੁੱਤ ਚੜ੍ਹਾਈ ਕਰ ਗਏ ਨੇ, ਤੇ ਮੈਂ ਨਾਲੇ ਤੇ ਹਮਦਰਦੀ ਕਰਦੀ ਹਾਂ, ਨਾਲੇ ਇੱਕ ਗੱਲ ਕਵਾਂਗਾ ਵੀ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਜੰਗ ਵਿੱਚ ਤੇਰੇ 2 ਭਰਾ ਪੁੱਤ ਮਰੇ ਸਨ, ਮੈਂ ਉਹਨਾਂ ਦਾ ਬਦਲਾ ਲੈ ਕੇ ਆਵਾਂਗਾ, ਮੈਂ ਗੁਰੂ ਦਾ ਸ਼ੀਸ਼ ਲੈ ਕੇ ਆਵਾਂਗਾ। ਜਾਂਦਾ ਹੋਇਆ ਨਸੀਰਾਂ ਦੇ ਕੋਲ ਆਪਣੀ ਭੈਣ ਦੇ ਬੂਹਾ ਖੜਕਾਇਆ, ਲਸ਼ਕਰ ਫੌਜਾਂ ਸਭ ਕੁਝ ਪਿੱਛੇ ਛੱਡ ਕੇ ਆਇਆ ਬੂਹੇ ਤੇ ਆਪਣੀ ਭੈਣ ਦਾ ਬੂਹਾ ਖੜਕਾਇਆ, ਭੈਣ ਦਾ ਬੂਹਾ ਖੁੱਲਿਆ, ਬੂਹਾ ਖੁੱਲਿਆ ਤੇ ਭੈਣ ਦੀ ਜ਼ੁਬਾਨ ਉੱਤੇ ਗੁਰੂ ਕੀ ਬਾਣੀ ਦੇ ਬੋਲ, ਜਦੋਂ ਗੁਰੂ ਕੀ ਬਾਣੀ ਦੇ ਬੋਲ, ਉਹਨੇ ਉਸੇ ਵੇਲੇ ਆਪਣਾ ਸਿਰ ਪਿੱਛੇ ਕਰ ਲਿਆ, ਆਪਣੀ ਭੈਣ ਦਾ ਹੱਥ ਨਾ ਰੱਖਣ ਦਿੱਤਾ। ਕਹਿਣ ਲੱਗੇ ਨਾ ਭੈਣੇ, ਮੈਂ ਸੋਚ ਕੇ ਆਇਆ ਸਾਂ ਤੂੰ ਪੁੱਤਰਾਂ ਦੇ ਵਿਯੋਗ ਵਿੱਚ ਰੋਂਦੀ ਹੋਵੇਂਗੀ, ਤੂੰ ਕਦੇ ਬਾਣੀ ਦਾ ਨਾਂ ਨਹੀਂ ਲੈਂਦੀ ਹੋਵੇਂਗੀ, ਤੂੰ ਗੁਰੂ ਗੋਬਿੰਦ ਸਿੰਘ ਨਾਲ ਨਫ਼ਰਤ ਕਰਦੀ ਹੋਵੇਂਗੀ। ਕਹਿਣ ਲੱਗੀ ਕਿਹੜੀ ਗੱਲੋਂ, ਉਹਨੇ ਤਾਂ ਮੇਰੇ 2 ਪੁੱਤ ਕਬੂਲ ਕਰ ਲਏ, ਉਹਨੇ ਮੈਨੂੰ ਸ਼ਹੀਦਾਂ ਦੀ ਮਾਂ ਬਣਾ ਦਿੱਤਾ, ਮੈਂ ਉਹਦੇ ਨਾਲ ਕਿਹੜੀ ਗੱਲੋਂ ਨਫ਼ਰਤ ਕਰਨੀ ਹੈ। ਕਹਿਣ ਲੱਗੇ ਯਾਦ ਰੱਖ, ਜਿਹੜੇ ਗੁਰੂ ਤੇ ਤੈਨੂੰ ਏਡਾ ਮਾਣ ਹੈ, ਮੈਂ ਉਸੇ ਗੁਰੂ ਦਾ ਸੀਸ ਲੈ ਕੇ ਲੰਘਾਂਗਾ, ਜਾਂਦਾ ਹੋਇਆ ਜੇ ਤੂੰ ਚਾਹੁੰਦੀ ਤੈਨੂੰ ਦਰਸ਼ਨ ਕਰਵਾ ਜਾਂਗਾ। ਹੱਸ ਕੇ ਕਹਿਣ ਲੱਗੀ, ਵੀਰਾ ਮੇਰੇ ਗੁਰੂ ਦਾ ਸੀਸ ਲੈ ਕੇ ਆਉਣਾ ਤਾਂ ਇੱਕ ਪਾਸੇ ਰਿਹਾ, ਤੂੰ ਆਪਣਾ ਸੀਸ ਬਚਾ ਕੇ ਆ ਜਾਈ, ਪਰ ਮੈਂ ਭੈਣ ਯਾਦ ਰੱਖ ਜਦੋਂ ਮੇਰਾ ਪਤੀ ਮੇਰੇ 4 ਪੁੱਤਾਂ ਨੂੰ ਲੈ ਕੇ ਗਿਆ ਸੀ, ਮੈਂ ਅਰਦਾਸ ਨਹੀਂ ਸੀ ਕੀਤੀ, ਪਰ ਅੱਜ ਮੈਂ ਅਰਦਾਸ ਕਰਨ ਲੱਗੀ ਆਪਣੇ ਭਰਾ ਦੀ ਖਾਤਰ, ਅਰਦਾਸ ਕੀਤੀ ਉਹ ਮੇਰਾ ਦਿਆ ਸਾਈਆਂ ਕਲਗੀ ਵਾਲਿਆ, ਤੂੰ ਤਾਰ ਵੀ ਸਕਦੇ, ਤੂੰ ਮਾਰ ਵੀ ਸਕਦੇ, ਮੈਨੂੰ ਮਰਨ ਦਾ ਡਰ ਨਹੀਂ। ਲੋਕ ਆਖਣੇ ਅੱਜ ਇਹ ਭੈਣ ਦਾ ਵਿਚਾਰ ਟੁੱਟ ਗਿਆ, ਅੱਜ ਇੱਕ ਕਿਰਪਾ ਕਰੀ ਸ਼ਹਿਦ ਖਾਂ ਨੂੰ ਮਾਰੀ ਨਾ, ਸ਼ਹਿਦ ਖਾਂ ਨੂੰ ਤਾਰ ਦਈਓ ਮੇਰਾ ਦਿਆ ਸਾਈਆਂ, ਤੂੰ ਰਹਿਮਤਾਂ ਕਰ ਦਈਓ ਮੇਰਾ ਦਿਆ ਸਾਈਆਂ। ਮੈਂ ਆਪਣੇ ਪੁੱਤਾਂ ਦੀ ਅਰਦਾਸ ਨਹੀਂ ਕੀਤੀ, ਆਪਣੇ ਭਰਾਵਾਂ ਦੀ ਭਰਾ ਦੀ ਕਰਨ ਲੱਗੀ ਹੈ। ਚਲਾ ਗਿਆ ਸ਼ਹਿਦ ਖਾਂ, ਤਿੰਨ ਦਿਨ ਹੋ ਗਏ ਜੰਗ ਲੜਦੇ ਆ, ਆਪਸ ਵਿੱਚ ਹੀ ਟੱਕਰੇ ਹੁੰਦੇ ਨੇ। ਸ਼ਹਿਦ ਖਾਂ ਨੇ ਹੰਕਾਰ ਵਿੱਚ ਆ ਕੇ ਗੱਲ ਕਹੀ, ਕਹਿਣ ਲੱਗਿਆ ਨਹੀਂ ਦੇ ਲਿਆ ਸ਼ਾਹ ਸਵਾਰਾ, ਗੁਰੂ ਗੋਬਿੰਦ ਸਿੰਘ ਕਹਾਉਣ ਵਾਲੇ ਆ, ਮੈਂ ਤੇਰੇ ਨਾਲ ਦੋ ਹੱਥ ਕਰਨ ਵਾਸਤੇ ਆਇਆ, ਜੇ ਏਡਾ ਹੀ ਦਲੇਰ ਹੈ ਤਾਂ ਸਾਹਮਣੇ ਆ। ਗੁਰੂ ਕਲਗੀਧਰ ਦੀ ਮਿਹਰ ਹੋਈ, ਸਾਹਿਬ ਸਤਿਗੁਰੂ ਨੀਲੇ ਤੇ ਘੋੜੇ ਤੇ ਸਵਾਰ ਹੋ ਕੇ, ਨੀਲਾ ਉਹਦਾ ਰੰਗ ਨਹੀਂ, ਉਹ ਨੀਲੇ ਦਾ ਨਾਂ ਹੈ ਉਹਦਾ। ਗੁਰੂ ਗੋਬਿੰਦ ਸਿੰਘ ਦੇ ਘੋੜੇ ਇੱਕ ਦਲ ਬਿਡਾਰ ਤੇ ਇੱਕ ਨੀਲਾ, ਗੁਰੂ ਗੋਬਿੰਦ ਸਿੰਘ ਨੇ ਦੋ ਨਾਂ ਦੇ ਘੋੜੇ ਵਰਤੇ ਨੇ। ਰੋ ਵਿਚਾਰ ਕਰੇ ਫਿਰ ਸਹੀ, ਗੁਰੂ ਸਾਹਿਬ ਦੀ ਕਿਰਪਾ ਹੋਈ, ਉਹ ਸਾਹਮਣੇ ਆਇਆ। ਜਦੋਂ ਸਾਹਮਣੇ ਆਇਆ ਸ਼ਹਿਦ ਖਾਂ, ਗੁਰੂ ਦੀਆਂ ਅੱਖਾਂ ਵਿੱਚ ਅੱਖਾਂ ਪਈਆਂ, ਹਜੇ ਅੱਖਾਂ ਵਿੱਚ ਅੱਖਾਂ ਪਈਆਂ ਨੇ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਜ਼ਰ ਕਰੇ, ਅੱਖਾਂ ਵਿੱਚ ਅੱਖਾਂ ਪਈਆਂ ਨੇ, ਕਿਆ ਹੰਸ ਕਿਆ ਬਗਲਾ, ਜਾਂ ਕੋ ਨਜ਼ਰ ਕਰੇ ਜੇ ਤਿਸ ਭਾਵੇ ਨਾਨਕਾ, ਕਾਗੋ ਹੰਸ ਕਰੇ। ਉਸੇ ਵੇਲੇ ਸ਼ਹਿਦ ਖਾਂ ਨੇ ਦੁਹਾਈ ਪਾ ਦਿੱਤੀ, ਆ ਗੁਰੂ ਗੋਬਿੰਦ ਸਿੰਘ ਵਾਰ ਨਾ ਕਰੀ, ਗੁਰੂ ਗੋਬਿੰਦ ਸਿੰਘ ਦਾ ਕਤਲ ਹੋ ਜਾਏਗਾ। ਆ ਗੁਰੂ ਗੋਬਿੰਦ ਸਿੰਘ ਵਾਰ ਨਾ ਕਰੀ, ਗੁਰੂ ਗੋਬਿੰਦ ਸਿੰਘ ਦਾ ਕਤਲ ਹੋ ਜਾਏਗਾ। ਨਾਲ ਦੇ ਸਾਥੀ ਕਹਿਣ ਲੱਗੇ, ਉਹ ਭਲਿਆ, ਗੁਰੂ ਗੋਬਿੰਦ ਸਿੰਘ ਵਾਰ ਕਰੇ ਤੇ ਗੁਰੂ ਗੋਬਿੰਦ ਸਿੰਘ ਦਾ ਕਤਲ ਕਿਵੇਂ ਹੋਏਗਾ? ਕਹਿਣ ਲੱਗੇ, ਜਦੋਂ ਆਇਆ ਸਾਂ ਉਦੋਂ ਐਸ ਗਿਰਦੇ ਚ ਸ਼ਹਿਦ ਖਾਂ ਵੱਸਦਾ ਸੀ, ਜਦੋਂ ਗੁਰੂ ਦੇ ਦਰਸ਼ਨ ਕਰ ਲਏ, ਹੁਣ ਗਿਰਦੇ ਵਿੱਚ ਗੁਰੂ ਗੋਬਿੰਦ ਸਿੰਘ ਵੱਸਦਾ। ਅੱਜ ਸ਼ਹਿਦ ਖਾਂ ਦਾ ਕਤਲ ਨਹੀਂ ਹੋਵੇਗਾ, ਅੱਜ ਗੁਰੂ ਗੋਬਿੰਦ ਸਿੰਘ ਦਾ ਕਤਲ ਹੋ ਜਾਏਗਾ। ਮੇਰਾ ਦਿਆ ਸਾਈਆਂ ਵਾਰ ਨਾ ਕਰੀ। ਗੁਰੂ ਘੋੜੇ ਤੋਂ ਉਤਰਿਆ, ਗਲਵਕੜੀ ਚ ਲੈ ਲਿਆ, ਮਸਤਕ ਚੁੰਮਿਆ, ਕਹਿਣ ਲੱਗੇ, ਯਾਦ ਰੱਖ, ਤੇਰੀ ਭੈਣ ਨੇ ਪੁੱਤ ਭਾਵੇਂ ਸ਼ਹੀਦ ਕਰਵਾ ਲਏ, ਪਰ ਅੱਜ ਭਰਾ ਦੀ ਅਰਦਾਸ ਕਰਕੇ ਭਰਾ ਨੂੰ ਬਚਾ ਲਿਆ, ਯਾਦ ਰੱਖੀ। ਔਰ ਉਹ ਫਕੀਰ ਬਣ ਕੇ ਲੰਮਾ ਸਮਾਂ ਅਨੰਦਪੁਰ ਸਾਹਿਬ ਦੀਆਂ ਪਹਾੜੀਆਂ ਵਿੱਚ ਜੀਵਨ ਗੁਜ਼ਾਰਦਾ ਰਿਹਾ। ਭੈਣੇ, ਤੂੰ ਉਸ ਗੁਰੂ ਗੋਬਿੰਦ ਸਿੰਘ ਨੂੰ ਅਰਦਾਸ ਕਰ, ਤੇਰਾ ਵੀਰ ਨਸ਼ਿਆਂ ਤੋਂ ਬਚੇ। ਅੱਜ ਅਰਦਾਸ ਕਰ, ਤੇਰਾ ਵੀਰ ਦੁਨੀਆ ਦੀਆਂ ਧੀਆਂ ਭੈਣਾਂ ਨੂੰ ਆਪਣੀਆਂ ਧੀਆਂ ਭੈਣਾਂ ਸਮਝੇ। ਅਰਦਾਸ ਕਰ, ਤੇਰਾ ਵੀਰ ਹਰੀ ਸਿੰਘ ਨਰੂਗੇ ਵਰਗਾ ਹੋਵੇ। ਅਰਦਾਸ ਕਰ, ਤੇਰਾ ਵੀਰ ਭਾਈ ਤਾਰੂ ਸਿੰਘ ਵਰਗਾ ਹੋਵੇ। ਅਰਦਾਸ ਕਰ, ਤੇਰਾ ਵੀਰ ਬਾਬਾ ਅਜੀਤ ਸਿੰਘ ਵਰਗਾ ਹੋਵੇ। ਅਰਦਾਸ ਕਰ, ਤੇਰਾ ਵੀਰ ਤਾਰਾ ਸਿੰਘ ਵਾਹ ਵਰਗਾ ਹੋਵੇ। ਅਰਦਾਸ ਕਰ, ਤੇਰਾ ਵੀਰ ਸੁੱਖਾ ਸਿੰਘ ਮਹਿਤਾਬ ਸਿੰਘ ਵਰਗਾ ਹੋਵੇ। ਅਰਦਾਸ ਕਰ, ਤੇਰਾ ਵੀਰ ਜੱਸਾ ਸਿੰਘ ਆਧੂ ਵਾਲੀਆ, ਜੱਸਾ ਸਿੰਘ ਰਾਮਗੜੀਏ ਵਰਗਾ ਹੋਵੇ। ਤੇਰਾ ਵੀਰ ਮੋਤੀ ਮਹਿਰੇ ਵਰਗਾ ਹੋਵੇ। ਤੇਰਾ ਵੀਰ ਭਾਈ ਜੱਟੇ ਵਰਗਾ ਹੋਵੇ। ਤੇਰਾ ਵੀਰ ਗੁਰੂ ਦੇ ਚਰਨਾਂ ਵਿੱਚ ਮਰ ਮਿਟਣ ਵਾਲਾ ਹੋਵੇ। ਤੂੰ ਅਰਦਾਸ ਕਰਤੀ ਹੈ, ਤੈਨੂੰ ਪਤਾ ਲੱਗੇ ਮੇਰਾ ਵੀ ਰਾਖਾ ਮੇਰਾ ਗੁਰੂ ਹੈ ਤੇ ਮੇਰੇ ਵੀਰੇ ਦਾ ਵੀ ਰਾਖਾ ਮੇਰਾ ਗੁਰੂ ਹੈ। ਸਮਾਂ ਮੇਰੇ ਕੋਲ ਥੋੜਾ, ਮੈਂ ਬਹੁਤੀਆਂ ਗੱਲਾਂ ਕਰਨੀਆਂ ਚਾਹੁੰਦਾ। ਵੇਖੋ ਕਿਤੇ ਭੈਣੇ, ਜੇ ਕਿਤੇ ਤੂੰ ਇਤਿਹਾਸ ਪੜ੍ਹਿਆ ਹੁੰਦਾ, ਆ ਨੇੜੇ ਆ ਸਾਡੇ ਕੋਲ, ਬਹੁਤੀ ਦੂਰ ਨਹੀਂ, ਲੁਧਿਆਣੇ ਦੇ ਇਲਾਕੇ 'ਚ ਹੈ, ਫਲੌਰ ਦੇ ਇਲਾਕੇ 'ਚ ਹੈ, ਤੱਲਣ ਪਿੰਡ ਹੈ। ਤੱਲਣ ਪਿੰਡ ਦੇ ਵਿੱਚ ਇੱਕ ਬੱਚੀ ਨੌਜਵਾਨ ਘਰੇ ਬੈਠੀ ਤੜਫਦੀ ਹੈ। ਉਹਦੀ ਤੜਫ ਦਾ ਕਾਰਨ ਹੈ, ਉਹਦੇ ਕੰਨਾਂ ਵਿੱਚ ਬੋਲ ਪਏ, ਇੱਕ ਸਿੱਖਾਂ ਦਾ ਜਥਾ ਮਾਝੇ ਤੋਂ ਗੁਰੂ ਕੇ ਦਰਸ਼ਨਾਂ ਨੂੰ ਅਨੰਦਪੁਰ ਸਾਹਿਬ ਜਾ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਖਬਰ ਲੇਟ ਪਈ, ਸਹੁਰਾ ਤੇ ਸੱਸ ਦੋਵੇਂ ਚੜ੍ਹਾਈ ਕਰ ਚੁੱਕੇ ਹੋਏ ਨੇ, ਘਰ 'ਚ ਹੋਰ ਕੋਈ ਨਹੀਂ, ਪਤੀ ਹੈ, ਪਤੀ ਕੰਮ ਤੇ ਚਲੇ ਗਏ। ਜਦੋਂ ਕੰਨਾਂ ਵਿੱਚ ਖਬਰ ਪਈ, ਮਨ ਵਿੱਚ ਵਿਚਾਰ ਬਣੀ, ਸਤਿਗੁਰੂ ਮੈਂ ਤੇਰੇ ਸੇਵਕ ਤੋਂ ਸੇਵਾ ਤੋਂ ਵਾਂਝੀ ਨਾ ਰਹਿ ਜਾ, ਭਾਵੇਂ ਕੱਲੀ ਹੈ, ਅੱਜ ਕਰ ਕਿਰਪਾ ਮੇਰੇ ਸਿਰ ਦੇ ਉੱਤੇ, ਮਿਹਰ ਕਰ। ਕੁਝ ਇੱਕ ਰਸਤਾ ਸੁੱਕੀਆਂ ਲੈ ਕੇ ਰਾਹ ਵਿੱਚ ਖਲੋ ਗਈ, ਰਾਹ ਵਿੱਚ ਉਹ ਜਥਾ ਆ ਰਿਹਾ, ਪਿੱਛੋਂ ਧੂੜ ਉੜਦੀ ਆ ਰਹੀ ਹੈ। ਅਚਾਨਕ ਉੱਥੇ ਕੁਝ ਪਠਾਣਾਂ ਦਾ ਕਾਫਲਾ ਉਹ ਆ ਗਿਆ, ਉਹਨੇ ਇਕੱਲੀ ਲੜਕੀ ਨੂੰ ਇਵੇਂ ਰਾਹ ਵਿੱਚ ਖਲੋਟਿਆਂ ਵੇਖਿਆ, ਰੰਗ ਰੂਪ ਸੁਹੱਪਣ, ਉਹਦੇ ਉੱਤੇ ਗੁਰੂ ਸਾਹਿਬ ਦੀ ਮਿਹਰ ਸੀ, ਤੇ ਉਹ ਦੇਖ ਕੇ ਬੇਈਮਾਨ ਹੋ ਗਿਆ। ਖੈਰ ਮੈਂ ਗੱਲ ਨੇੜੇ ਕਰਦੀ ਹਾਂ, ਮਨ ਬੇਈਮਾਨ ਹੋਇਆ ਤੇ ਉਹਨੇ ਉਹਦੇ ਉੱਤੇ ਮੈਲੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ, ਕਈ ਕਬੋਲ ਬੋਲੇ, ਬੜੇ ਭੈੜੇ ਬੋਲ ਬੋਲੇ, ਇੱਥੋਂ ਤੱਕ ਬਚਨ ਆਖ ਦਿੱਤੇ, ਆ ਤੇਰੀ ਸੋਹਣੀ ਅਕਲ, ਤੇਰੀ ਸੋਹਣੀ ਸ਼ਕਲ ਇਹ ਕਾਫਰਾਂ ਵਾਸਤੇ ਨਹੀਂ ਹੋਣੀ ਚਾਹੀਦੀ, ਸਾਡੇ ਵਾਸਤੇ ਹੋਣੀ ਚਾਹੀਦੀ ਹੈ, ਮੈਂ ਤੈਨੂੰ ਬੇਗਮ ਬਣਾ ਦਿਆਂਗਾ। ਗੱਲ ਸੁਣੀ ਉਹਨੇ ਉਸੇ ਵੇਲੇ ਕੱਢੀ ਆਪਣੀ ਕਿਰਪਾਨ, ਇੱਕ ਪਦ ਲਾਇਆ ਜਿਹੜਾ ਘੋੜੇ ਤੇ ਚੜਿਆ ਪਠਾਣਾ ਦਾ ਮੁਖੀਆ ਸੀ ਉਹਦਾ ਸਿਰ ਵੱਢ ਕੇ ਧਰਤੀ ਤੇ ਸੁੱਟ ਦਿੱਤਾ। ਜਦੋਂ ਘੋੜੇ ਤੋਂ ਡਿੱਗਿਆ ਉਹਦੀ ਚੁੱਕ ਕੇ ਬੰਦੂਕ ਘੋੜੇ ਤੇ ਸਵਾਰ ਹੋ ਕੇ ਪੰਜ ਬੰਦਿਆਂ ਨੂੰ ਹੋਰ ਸਦਾ ਦੀ ਨੀਂਦ ਸਵਾਇਆ, ਆਪ ਵੀ ਜ਼ਖਮੀ ਹੋ ਗਈ। ਜਦੋਂ ਜ਼ਖਮੀ ਹੋਈ ਇਹਨੇ ਚਿਰ ਉਹਦਾ ਪਿੱਛੋਂ ਪਤੀ ਵੀ ਆ ਗਿਆ, ਜਥਾ ਵੀ ਆ ਗਿਆ, ਇਕੱਠੇ ਹੋ ਕੇ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਗਏ, ਸਤਿਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ, ਗੱਲ ਦੱਸੀ। ਮੇਰੇ ਗੁਰਦੇਵ ਨੇ ਉੱਠ ਕੇ ਜੱਫੀ ਪਾ ਲਈ, ਕਹਿਣ ਲੱਗੇ ਦੀਪ ਕੌਰੇ ਅੱਜ ਤੂੰ ਇੱਕ ਪਤੀ ਦੀ ਪਤਨੀ ਨਹੀਂ, ਦੀਪ ਕੌਰੇ ਅੱਜ ਤੂੰ ਕਦੀ ਦੀਪ ਕੌਰ ਨਹੀਂ, ਦੀਪ ਕੌਰੇ ਯਾਦ ਰੱਖ ਅੱਜ ਤੂੰ ਗੁਰੂ ਗੋਬਿੰਦ ਸਿੰਘ ਦੀ ਲਾਡਲੀ ਧੀ ਬਣ ਗਈ ਹੈ। ਮੈਂ ਅੱਜ ਤੈਨੂੰ ਪਿਆਰ ਕਰਨਾ ਧੀਏ, ਜਿਸ ਦਿਨ ਜਹਾਨ ਵਿੱਚ ਤੇਰੇ ਵਰਗੀਆਂ ਧੀਆਂ ਹੋਣਗੀਆਂ, ਸੰਸਾਰ ਅੰਦਰ ਕਦੇ ਕੋਈ ਇਸਤਰੀ ਨੂੰ ਮੇਰੀ ਨਜ਼ਰ ਨਾਲ ਨਹੀਂ ਵੇਖੇਗਾ। ਦੀਪ ਕੌਰੇ ਮੈਨੂੰ ਤੇਰੇ ਤੇ ਮਾਣ ਹੈ। ਮੈਂ ਬੇਨਤੀ ਕਰਾਂ ਹਰਸ਼ਰਨ ਕੌਰ ਦਾ ਇਤਿਹਾਸ ਪੜ੍ਹ, ਦੀਪ ਕੌਰ ਦਾ ਇਤਿਹਾਸ ਪੜ੍ਹ, ਉਹਨਾਂ ਬੀਬੀਆਂ ਦਾ ਇਤਿਹਾਸ ਪੜ੍ਹ ਜਿਹੜੀਆਂ ਮੀਰ ਮਨੂ ਦੀ ਕਚਹਿਰੀ ਵਿੱਚ ਬੈਠੀਆਂ ਵੀ ਗੁਰੂ ਕੀ ਬਾਣੀ ਜਪਦੀਆਂ ਸਨ। ਉਹਨਾਂ ਲੱਖਣੀਆਂ ਨਹੀਂ ਸਨ ਬਣੀਆਂ, ਉਹਨਾਂ ਨੇ ਗੁਰੂ ਨਾਲ ਪਿਆਰ ਕੀਤਾ ਹੋਇਆ ਸੀ। ਆਓ ਅੱਜ ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਧੀਏ ਤੂੰ ਇਹਨਾਂ ਰਸਮਾਂ ਨੂੰ ਛੱਡ, ਤੂੰ ਜੇ ਪਾਉਣੀ ਹੈ ਗਲ ਚ ਕਿਰਪਾਨ ਪਾ, ਆਪਣੇ ਵੀਰੇ ਦੇ ਗਲ ਚ ਕਿਰਪਾਨ ਪਾ, ਆਪਣੇ ਹੱਥ ਵਿੱਚ ਗੁਰੂ ਗੋਬਿੰਦ ਸਿੰਘ ਦਾ ਕੜਾ ਪਾ। ਆ ਰੱਖੜੀ ਤਾਂ ਸਵੇਰੇ ਉਤਰ ਜਾਣੀ, ਦੋ ਦਿਨਾਂ ਨੂੰ ਉਤਰ ਜਾਣੀ ਹੈ, ਆ ਕੜਾ ਤੇਰੇ ਅੰਤ ਸਮੇਂ ਤੱਕ ਤੇਰੇ ਨਾਲ ਰਹੇਗਾ। ਇਹ ਕੱਲਾ ਕੜਾ ਨਹੀਂ ਹੋਵੇਗਾ, ਗੁਰੂ ਦੀ ਬਰਕਤ ਵੀ ਤੇਰੇ ਨਾਲ ਹੋਵੇਗੀ। ਸਮਾਂ ਥੋੜ੍ਹਾ, ਮੈਂ ਬਾਕੀ ਪੰਕਤੀਆਂ ਦੀ ਵਿਚਾਰ ਸੰਖੇਪ ਰੂਪ ਵਿੱਚ ਕਰਨੀ ਚਾਹੁੰਦੇ, ਪਿਆਰ ਨਾਲ ਸਰਵਣ ਕਰੋ ਜੀ।
ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰ ਜਾਰੇ।
ਬਿਨਾਂ ਰੱਬੀ ਯਾਦ ਤੋਂ ਮਨੁੱਖ ਜਿਹੜਾ ਜੀਵਨ ਗੁਜ਼ਾਰਦਾ ਹੈ, ਬਲਨਾ ਦਾ ਅਰਥ ਹੁੰਦਾ ਗੁਜ਼ਾਰਨਾ, ਸਰਪ ਜੈਸੇ ਅਰ ਜਾਰੀ, ਜਿਵੇਂ ਸੱਪ ਲੰਮੀ ਉਮਰ ਗੁਜ਼ਾਰਦਾ ਹੈ। ਸੱਪ ਦੇ ਤਿੰਨ ਔਗਣ ਆਖੇ ਨੇ, ਨੰਬਰ ਇੱਕ ਮਾਇਆ ਦਾ ਪੁਜਾਰੀ ਹੈ, ਬਿਨਾਂ ਸਿਮਰਨ ਤੋਂ ਟੁੱਟਿਆ ਬੰਦਾ ਉਹ ਨਿਰਾ ਮਾਇਆ ਦਾ ਪੁਜਾਰੀ ਹੁੰਦਾ ਹੈ। ਦੂਜੀ ਗੱਲ, ਸੱਪ ਜ਼ਹਿਰ ਵੰਡਦਾ ਹੈ, ਉਹ ਜਿਹੜਾ ਸਿਮਰਨ ਤੋਂ ਟੁੱਟਿਆ ਰੱਬੀ ਯਾਦ ਤੋਂ ਟੁੱਟਿਆ ਬੰਦਾ ਉਹ ਦੁਨੀਆ ਵਿੱਚ ਸਿਰਫ ਜ਼ਹਿਰ ਹੀ ਵੰਡਦਾ। ਤੀਜੀ ਗੱਲ, ਸੱਪ ਆਪ ਵੀ ਆਪਣਾ ਕਦੇ ਘਰ ਨਹੀਂ ਬਣਾਉਂਦਾ, ਦੂਜਿਆਂ ਦੇ ਘਰਾਂ 'ਤੇ ਕਬਜ਼ਾ ਕਰਦਾ। ਯਾਦ ਰੱਖੋ, ਜੇ ਰੱਬ ਦੀ ਯਾਦ ਤੋਂ ਵੀ ਹੋਣਾ ਕਦੇ ਆਪਣੇ ਮਾਲਕ ਦੇ ਚਰਨਾਂ ਵਿੱਚ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏ ਗੋ ਫੇਰਾ, ਉਹ ਤੋਂ ਸਦਾ ਲਈ ਸੱਖਣਾ ਹੀ ਰਹਿੰਦਾ। ਐਵੇਂ ਉਮਰ ਗੁਜ਼ਾਰ ਕੇ ਚਲਾ ਜਾਂਦਾ ਹੈ ਜੀ।
ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੋਹਾਰੇ।
ਭਾਵੇਂ ਨੌ ਖੰਡਾਂ ਦਾ ਰਾਜ ਵੀ ਕਮਾਉਂਦਾ ਹੋਵੇ, ਪਰ ਸੱਚ ਕਰਕੇ ਜਾਣਿਓ, ਜਿਹੜੇ ਮਕਸਦ ਲਈ ਮਨੁੱਖਾ ਜਿਹੀ ਮਿਲੀ ਸੀ ਉਹ ਪੂਰਾ ਨਹੀਂ ਕੀਤਾ ਤੇ ਆਖਰ ਨੂੰ ਹਾਰ ਕੇ ਹੀ ਤੁਰ ਚੱਲਾ ਗਏ ਜੀ।
ਗੁਣ ਨਿਧਾਨ ਗੁਣ ਤੇ ਨਹੀਂ ਗਾਏ।
ਇਹ ਮੇਰੇ ਮਾਲਕ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਜੀ, ਇਹ ਨਿਰੰਕਾਰ ਵਾਹਿਗੁਰੂ ਜੀ ਗੁਣਾਂ ਦੇ ਖਜ਼ਾਨੇ, ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਉਹਨਾਂ ਨੇ ਤੇਰੇ ਗੁਣ ਗਾਏ ਨੇ, ਉਹਨਾਂ ਨੇ ਤੇਰੇ ਚਰਨਾਂ ਵਿੱਚ ਜੁੜ ਕੇ ਆਪਣੀ ਜ਼ਿੰਦਗੀ ਦਾ ਰਿਸ਼ਤਾ ਪੱਕਾ ਕੀਤਾ ਹੈ, ਜਿਨ੍ਹਾਂ ਨੇ ਆਪਣੇ ਮਾਲਕ ਦੇ ਡਰ ਤੇ ਇਹ ਗੱਲ ਪ੍ਰਵਾਨ ਕਰ ਲਈ ਜੀ।
ਜਾ ਕੋ ਕਿਰਪਾ ਤਾਰੇ,
ਤੂੰ ਕਿਰਪਾ ਕਰ ਦੇਣਾ। ਇਸ ਗੱਲ ਨੂੰ ਇੱਕ ਮਿੰਟ ਦੇ ਵਿੱਚ ਸਮਝ ਲੈਣਾ, ਬੜੀ ਤਵੱਜੋ ਦੇ ਕੇ ਸਮਝਣਾ। ਕਈ ਵਾਰੀ ਬੰਦਾ ਪਾਠ ਕਰਦਾ ਹੋਇਆ ਵੀ ਉਹ ਧਰਮ ਦੇ ਨੇੜੇ ਨਹੀਂ ਹੋ ਪਾਉਂਦਾ। ਸਾਹਿਬ ਨੇ ਜਦੋਂ ਕਰਮ ਕਾਂਡਾਂ ਦਾ ਜ਼ਿਕਰ ਕੀਤਾ ਉਹਦੇ ਚੋਂ ਸਭ ਤੋਂ ਪਹਿਲਾਂ ਜ਼ਿਕਰ ਕੀਤਾ, ਪਾਠ ਪੜ੍ਹਿਓ ਅਰ ਬੇਰ ਵਿਚਾਰਿਓ। ਪਾਠ ਕਰਕੇ ਵੀ ਪਾਠ ਬਰਬਾਦ ਹੋ ਜਾਣਾ। ਜਦੋਂ ਤੂੰ ਇਹ ਗੱਲ ਕਹਿਣੀ ਮੈਂ ਇੰਨੇ ਪਾਠ ਕੀਤੇ, ਉਹਨਾਂ ਠੱਗਾਂ ਦਾ ਵਿਰੋਧ ਕਰੋ ਜਿਹੜੇ ਤੁਹਾਨੂੰ ਗਿਣਤੀਆਂ ਦੇ ਪਾਠ ਦੱਸਦੇ ਨੇ, ਉੱਠੋ ਸੂਰਮੇ ਹੋ, ਉੱਠੋ ਸੂਰਮੇ ਹੋ। ਅੱਜ ਵੀ ਪੰਥ ਤੁਹਾਡਾ ਦਰਵਾਜ਼ਾ ਵੇਖਦਾ, ਉਹਨਾਂ ਗਿਣਤੀਆਂ ਦੇ ਪਾਠਾਂ ਵਿੱਚੋਂ ਨਿਕਲੋ। ਜਿਹੜੇ ਅੱਜ ਕਾਰਾਂ ਦੇ ਕੇ ਪਾਠ ਕਰਵਾਉਂਦੇ ਨੇ, ਉਹ ਗੁਰੂ ਗੋਬਿੰਦ ਸਿੰਘ ਨੇ ਕਾਰਾਂ ਦੇ ਕੇ ਪਾਠ ਨਹੀਂ ਕਰਵਾਏ, ਗੁਰੂ ਗੋਬਿੰਦ ਸਿੰਘ ਨੇ ਗੱਡੀਆਂ ਦੇ ਕੇ, ਰੱਥ ਦੇ ਕੇ, ਘੋੜੇ ਦੇ ਕੇ ਪੰਜ ਪਿਆਰੇ ਨਹੀਂ ਸਨ ਸਾਜੇ। ਜਿਹੜੇ ਅੱਜ ਕਾਰ ਲੈ ਕੇ ਪਾਠ ਯਾਦ ਕਰ ਸਕਦੇ ਨੇ, ਉਹ ਕੱਲ ਕਿਸੇ ਨੇ ਵੱਡੀ ਕਾਰ ਲੈ ਦਿੱਤੀ, ਉਹ ਨਮਾਜ਼ਾਂ ਵੀ ਪੜ੍ਹਨ ਲੱਗ ਸਕਦੇ ਨੇ। ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਗੁਰੂ ਇੱਕੋ ਹੀ ਗੱਲ ਕਹਿੰਦਾ, ਭਲਿਆ ਜੇ ਤੈਨੂੰ ਰੱਬ ਦੇ ਮਿਲਾਪ ਦਾ ਚਾਹ ਹੈ ਤਾਂ ਗੁਰੂ ਚਰਨਾਂ ਵਿੱਚ ਜੁੜ। ਇਹ ਨਾ ਕਹਿ ਮੈਂ ਇੰਨੇ ਪਾਠ ਕੀਤੇ, ਬਲਕਿ ਇਹ ਕਹਿ ਗੁਣ ਨਿਧਾਨ ਗੁਣ ਤਿਰਘੀ ਗਾਏ, ਜਾਂ ਕੋ ਕਿਰਪਾ ਧਾਰੀ, ਸਤਿਗੁਰੂ ਜੇ ਅੱਜ ਪਾਠ ਕਰਵਾਇਆ ਜਪਜੀ ਸਾਹਿਬ ਦਾ, ਤੂੰ ਬੜੀ ਮਿਹਰ ਕੀਤੀ ਹੈ ਗੁਰੂ ਨਾਨਕ ਸਾਹਿਬ ਜੀ, ਜਿਵੇਂ ਮੇਰੀ ਮਾਂ ਮੈਨੂੰ ਭੁੱਖੇ ਨੂੰ ਉਠਾ ਕੇ ਵੀ ਖਵਾ ਦਿੰਦੀ ਹੈ, ਮੈਂ ਸੁੱਤਾ ਵੀ ਪਿਆ ਹੋਵਾਂ ਉਹ ਤਰ ਵੀ ਉਠਾ ਕੇ ਖਵਾ ਦਿੰਦੀ ਹੈ, ਇਸੇ ਤਰ੍ਹਾਂ ਸਤਿਗੁਰੂ ਮੈਂ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਪਿਆ ਸਾਂ, ਤੂੰ ਮੇਰੀ ਬਾਂਹ ਪਕੜ ਕੇ ਮੈਨੂੰ ਜਪਜੀ ਸਾਹਿਬ ਦਾ ਸੱਚਾ ਭੋਜਨ ਖਵਾਇਆ, ਮੈਂ ਅੰਦਰੋਂ ਨਾ ਮਰ ਜਾਵਾਂ, ਉਹ ਮੇਰੀ ਮਾਂ ਖਵਾਉਂਦੀ ਹੈ, ਇਹ ਨਾ ਕਹਿ ਵੀ ਮੈਂ ਇੰਨੀਆਂ ਰੋਟੀਆਂ ਖਾਣੇ, ਇਹ ਕਹਿ ਮੇਰੀ ਮਾਂ ਇੰਨੀਆਂ ਰੋਟੀਆਂ ਮੈਨੂੰ ਖਵਾਉਂਦੀ ਹੈ, ਇਹ ਨਾ ਕਹਿ ਮੈਂ ਇੰਨਾ ਪਾਠ ਕਰਨਾ, ਇਹ ਕਹਿ ਮੇਰਾ ਗੁਰੂ ਮੇਰੇ ਕੋਲ ਇੰਨੇ ਪਾਠ ਕਰਵਾਉਂਦਾ, ਜਾਂ ਕੋ ਕਿਰਪਾ ਧਾਰੀ ਜਿਹਦੇ ਉੱਤੇ ਰੱਬ ਦੀ ਕਿਰਪਾ ਹੋ ਗਈ ਜੀ।
ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ।
ਜੀਵਨ ਕੇਵਲ ਸੁਖੀ ਨਹੀਂ ਗੁਜ਼ਾਰਦਾ, ਸੱਚ ਕਰਕੇ ਜਾਣੇ ਉਹ ਪੂਰੀ ਰੱਬ ਦੇ ਘਰ ਵੀ, ਪਰਮੇਸ਼ਰ ਦੇ ਘਰ ਵੀ ਥਾਂ ਬਣ ਜਾਂਦੀ ਹੈ, ਨਿਰੰਕਾਰ ਦੇ ਚਰਨਾਂ ਵਿੱਚ ਵੀ ਉਹਦਾ ਜੀਵਨ ਧਨ ਗਿਣਿਆ ਜਾਂਦਾ। ਸੋ ਸੁਖੀ ਆ ਉਹ ਮਨੁੱਖ, ਸੁਖੀ ਹੈ ਧਨ ਉਸ ਜਨਮ, ਨਾਨਕ ਤਿਸ ਬਲਿਹਾਰੀ। ਹਜ਼ੂਰ ਜੀ ਕਹਿੰਦੇ ਮੈਂ ਉਹਦੇ ਤੋਂ ਕੁਰਬਾਨ ਜਾਣਾ। ਇੱਕ ਜ਼ਰੂਰੀ ਬੇਨਤੀ ਕਰਨੀ ਹੈ, ਫਿਰ ਆਪਾਂ ਸਮਾਪਤੀ ਕਰੀਏ। ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵੱਲੋਂ ਅਤੇ ਸਨਮਾਨਯੋਗ ਸਿੰਘ ਸਾਹਿਬ ਜੀ ਹੋਰਾਂ ਵੱਲੋਂ ਦਾਸ ਨੂੰ ਹੁਕਮ ਹੋਇਆ ਵੀ ਇਹ ਵਿਚਾਰ ਮੈਂ ਤੁਹਾਡੇ ਨਾਲ ਸਾਂਝੀ ਕਰਾਂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪਹਿਲਾ ਪ੍ਰਕਾਸ਼ ਪੁਰਬ ਉਹ 14 ਸਤੰਬਰ ਨੂੰ ਆ ਰਿਹਾ, ਤੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਣਾ। 29 ਅਕਤੂਬਰ ਨੂੰ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਆ ਰਿਹਾ, ਉਹ ਵੀ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਣਾ। ਮੈਂ ਇੱਕ ਬੇਨਤੀ ਕਰਾਂਗਾ, ਗੁਰੂ ਰਾਮਦਾਸ ਜੀ ਦਾ ਪੁਰਬ ਨਵੇਕਲਾ ਪੁਰਬ ਹੈ, ਕਿਉਂਕਿ ਉਹਨਾਂ ਨੇ ਸਿੱਖੀ ਨੂੰ ਟਿਕਾਣਾ ਦਿੱਤਾ ਸੀ। ਯਾਦ ਰੱਖੋ ਜੀ, ਸਿੱਖੀ ਨਨਕਾਣਾ ਸਾਹਿਬ ਤੋਂ ਤੁਰੀ, ਖਡੂਰ ਸਾਹਿਬ ਆਈ, ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਆਈ, ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਆਈ, ਇੱਥੇ ਮੁੜ ਕੇ ਸਦਾ ਦੀ ਕੇਂਦਰ ਬਣ ਗਿਆ, ਮੁੜ ਕੇ ਇੱਥੋਂ ਨਹੀਂ ਇਹ ਗਈ। ਦੂਜੀ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ, ਹਨੇਰਿਆਂ ਵਿੱਚ ਫਿਰਨ ਵਾਲੇ ਆ, ਇਹ ਦੀਵੇ ਜਗਾ ਜਗਾ ਕੇ ਆਪਣੇ ਪੁਰਬ ਮਨਾਉਣ ਵਾਲੇ ਆ, ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੁਰਬ ਸੱਚ ਕਰਕੇ ਜਾਣੀ 14 ਸਤੰਬਰ ਨੂੰ ਆ ਰਿਹਾ, ਸਾਡਾ ਸਭ ਤੋਂ ਵੱਡਾ ਪੁਰਬ ਹੋਣਾ ਚਾਹੀਦਾ, ਕਿਤੇ ਉਸ ਦਿਨ ਜੁੜ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਭੁੱਲਾ ਚੁੱਕਾ ਨਹੀਂ ਕਿਵਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਮੁੱਚੀ ਸੰਗਤ ਦਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਰਦਾਰ ਅਵਤਾਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਹੁਤ ਹੀ ਸਨਮਾਨਯੋਗ ਸਿੰਘ ਸਾਹਿਬ ਜੀ, ਉਹਨਾਂ ਸਾਰਿਆਂ ਦਾ ਹਾਰਦਿਕ ਧੰਨਵਾਦ। ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਗੁਣ ਨਿਧਾਨ ਗੁਣ ਤੇ ਨਹੀਂ ਗਾਏ, ਜਾ ਕੋ ਕਿਰਪਾ ਧਾਰੇ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।